सेविया अनिसहज सुभाय दर्शन परस्य गुरु का जन्म मरण दुख जाय सतनाम वाहे गुरु साहिब जीओ जियो मैले बाहरों निर्मल बाहरों निर्मल जियो ता मैले इनी जन्म रूवै हारिया जियो मैले बाहरों निर्मल बाहरों निर्मल जियो ता मैले तिनी जन्म जुवै हारिया एह तृष्णा एह तिसना वड्डा रोग लगा मरण मनोह विसारिया वेदना मह नाम उत्तम सो सुनै नाही फिर है ज्यों बेतालिया कह नानक जिन सच तजिया कूड़े लागे तिनी जन्म जुवै हारिया कह नानक जिन सच तजिया कूड़े लागे इनी जन्म जुवै हारिया। वाहिगुरु जी का खालसा वाहिगुरु जी की फतेह। सतगुरु गरीब नवाज पातशाह जी धन गुरु ग्रंथ साहिब महाराज अंतरजामी सर्व कला समर्थ सतगुरु दे पावन पवित्र दरबार विच पहुँच के आप जी अकाल पुरख वाहगुरु वालों मिले इस मनुखी तंद नू सफल कर रहे हो। गुरु अमरदास पातशाह जी दी पवित्र बाणी आनंद साहब विचों अज दा प्रकरण आप जी ने 19 नंबर पौड़ी सरवण कीता है। इस पौड़ी विच गुरु अमरदास पातशाह जी ने बाहरों धोते हुए ते अंदरों मैले ऐसे मनुखां दी व्याख्या कीती। बाहरों निर्मल दा मतलब है जिन्हां ने अपनी बाहरली दुनिया नू बहुत शुद्ध कर लिया। निर्मल दा अर्थ इत्थे करांगे शरीरक तौर ते सारे साधन कठे कर लए ने पर अंदरों कहिंदे मैले दा अर्थ कंगाल ने मैल नाल भरे हुए ने क्योंकि इहदा कारण कहिंदे तृष्णा दा एक बहुत वड्डा रोग मन नूं लगा होया है। अते ए रोग तां वध्या है क्योंकि इस जगत नूं इस शरीर नूं सदीव काल वास्ते स्थाई और ए मन लिया भी ए सब कुछ सदा वास्ते कायम रहना है। ये सारियां गल्लां गुरु अमरदास जी ने कहियां। फिर किसी ने पुछया महाराज क्यों ये जड़ा मनुख है ये अपनी बाहरली दुनिया ते सारा अपना जीवन ला देंदा है शरीर दे सुखां ते ये अपने वास्ते क्यों नहीं कुछ करदा अपने शरीर लई तां करी जांदा है अपने वास्ते नहीं करदा ये क्यों है। कहिंदे इहदा कारण इहने मरन मनो विसार दिता भी इहनूं ए समझ इस तरह की इन्हे पक्की कर ली ए ज्ञान ए मन विच पक्का हो गया बई ਇਹ ਜੀਵਨ ਜਿਹੜਾ ਸਰੀਰਕ ਹੈ ਸਦੀਵ ਕਾਲ ਲਈ ਕਾਇਮ ਰਹੇਗਾ। ਝੂਠਾ ਗਿਆਨ ਇਹਦੇ ਵਿੱਚ ਪੱਕਾ ਹੋ ਗਿਆ ਦਿਮਾਗ ਵਿੱਚ। ਇੱਥੋਂ ਸਾਰੀ ਗਲਤੀ ਚੱਲੀ, ਕਿਉਂਕਿ ਤੁਸੀਂ ਜਾਣਦੇ ਹੋ ਜੇ ਕਿਸੇ ਚੀਜ਼ ਦਾ ਇਹ ਪਤਾ ਲੱਗ ਜਾਏ ਵੀ ਇਹ ਛਿੰਨ ਭੰਗਰ ਜਾਂ ਇੱਕ ਸਾਲ ਲਈ ਜਾਂ ਮਹੀਨੇ ਲਈ ਜਾਂ ਪਤਾ ਨਹੀਂ ਕਿੰਨਾ ਚਿਰ ਹੈ, ਤੇ ਕੁਦਰਤੀ ਬੰਦੇ ਦਾ ਸਨੇਹ ਉਹਦੇ ਨਾਲ ਹੋਵੇਗਾ ਵੀ, ਔਰ ਹਜ਼ੂਰ ਨੇ ਉਦਾਹਰਨਾਂ ਦਿੱਤੀਆਂ ਵੀ ਪੂਰਾ ਨਹੀਂ ਹੋਵੇਗਾ, ਉਹਦੇ ਨਾਲ ਖੁੱਭੇਗਾ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਉਦਾਹਰਨਾਂ ਦਿੱਤੀਆਂ, ਕਹਿੰਦੇ ਤੁਸੀਂ ਕਦੀ ਕਿਸੇ ਘਰ ਵਿੱਚ ਆਏ ਹੋਏ ਪ੍ਰਾਹੁਣੇ ਵੱਲ ਵੇਖਿਆ? ਜਦੋਂ ਪ੍ਰਾਹੁਣਾ ਆਉਂਦਾ ਹੈ ਤੇ ਉਹਦੇ ਵਸਤਰ ਵੀ ਬੜੇ ਸੋਹਣੇ ਹੁੰਦੇ ਨੇ, ਬੜਾ ਤਿਆਰ ਬਰ ਤਿਆਰ ਹੋ ਕੇ ਚੰਗੀ ਤਰ੍ਹਾਂ ਜਦੋਂ ਉੱਥੇ ਆਉਂਦਾ ਤੇ ਉਹਨੂੰ ਖਾਣ ਪੀਣ ਲਈ ਵੀ ਵਧੀਆ ਪਰੋਸ ਕੇ ਦਿੱਤਾ ਜਾਂਦਾ, ਉਸ ਨੂੰ ਆਰਾਮ ਕਰਨ ਲਈ ਬਿਸਤਰਾ ਆਦਿਕ ਵੀ ਵਧੀਆ ਮਿਲਦਾ, ਪਰ ਉਹਦੇ ਵੱਲ ਇੱਕ ਧਿਆਨ ਵਿੱਚ ਰੱਖਣਾ ਬਈ ਉਹ ਉਸ ਘਰ ਵਿੱਚ ਰਹਿੰਦਾ ਹੋਇਆ ਆਪਣਾ ਜਿਹੜਾ ਸਮਾਨ ਹੈ ਉਹਨੂੰ ਬਹੁਤਾ ਨਹੀਂ ਖਿਲਾਰਦਾ, ਉਹ ਇਉਂ ਪ੍ਰਤੀਤ ਕਰਦਾ ਵੀ ਭਾਵੇਂ ਇੱਥੇ ਸਾਰੇ ਸਾਧਨ ਬੜੇ ਸੋਹਣੇ ਨੇ, ਸੌਣ ਦਾ ਪ੍ਰਬੰਧ ਬੜਾ ਵਧੀਆ, ਖਾਣ ਦਾ ਪ੍ਰਬੰਧ ਬਹੁਤ ਵਧੀਆ, ਪਰ ਉਹਦੇ ਅੰਦਰ ਡੂੰਘੇ ਮਨ ਵਿੱਚ ਇੱਕ ਚੀਜ਼ ਚੱਲਦੀ ਰਹਿੰਦੀ ਵੀ ਇੱਥੇ ਅੱਜ ਰਹਿਣਾ ਤੇ ਕੱਲ ਰਹਿਣਾ, ਪਰਸੋਂ ਇੱਥੋਂ ਚਲੇ ਹੀ ਜਾਣਾ, ਇਸ ਕਰਕੇ ਉਹਦੇ ਵਿੱਚ ਖੁੱਭਦਾ ਨਹੀਂ ਹੈ। ਸਾਧਨ ਬੜੇ ਸੋਹਣੇ ਨੇ, ਹਜ਼ੂਰ ਨੇ ਇਸ ਤਰ੍ਹਾਂ ਦਾ ਨਕਸ਼ਾ ਗੁਰਬਾਣੀ ਵਿੱਚ ਦਿੱਤਾ। ਉਹ ਕਹਿੰਦੇ ਦੁਨੀਆਂ ਵਿੱਚ ਪਰਾਹੁਣਾ, ਜੇ ਕੋਈ ਮਨੁੱਖ ਇਸ ਧਰਤੀ ਤੇ ਪਰਾਹੁਣਾ ਬਣ ਕੇ ਰਹੇ, ਪ੍ਰਾਹੁਣੇ ਦਾ ਅਰਥ ਇਹ ਨਹੀਂ ਵੀ ਉਹ ਭੁੱਖਾ ਰਹਿੰਦਾ ਜਾਂ ਉਹ ਚੰਗਾ ਖਾਂਦਾ ਨਹੀਂ, ਖਿਆਲ ਰੱਖ, ਖਾਂਦਾ ਹੈ, ਖਾਂਦਾ ਪੀਂਦਾ ਵਧੀਆ, ਪਰ ਉਹਦੇ ਵਿੱਚ ਨਹੀਂ ਖੁੱਭਦਾ। ਇਹ ਇੱਕ ਬੜਾ ਸੋਹਣਾ ਸਿਧਾਂਤ ਹੈ। ਬਹੁਤੇ ਧਰਮ ਦੇ ਉਪਦੇਸ਼ ਇਸ ਤਰ੍ਹਾਂ ਦੇ ਨੇ ਵੀ ਤੁਸੀਂ ਸੰਸਾਰ ਨੂੰ ਛੱਡੋ ਤੇ ਤਾਂ ਧਰਮ ਪਾਓਗੇ, ਇਹਨੂੰ ਛੱਡ ਕੇ ਚਲੇ ਜਾਓ, ਨਿਕਲੋ ਵਿੱਚੋਂ ਇਹ। ਪਰ ਗੁਰੂ ਸਾਹਿਬ ਦਾ ਯਤਨ ਇੱਥੇ ਹੈ, ਕਿਉਂਕਿ ਜਿਸ ਬੰਦੇ ਨੇ ਸਰੀਰ ਧਾਰਿਆ ਉਹਨੇ ਸੰਸਾਰੀ ਤੇ ਰਹਿਣਾ ਹੀ ਰਹਿਣਾ, ਭਾਵੇਂ ਕਿੱਥੇ ਚਲਾ ਜਾਏ। ਇੱਥੋਂ ਘਰ ਛੱਡੇਗਾ ਤਾਂ ਕਹੇਗਾ ਇੱਥੇ ਲੋਕ ਮੇਰੇ ਨਾਲ ਲੜਦੇ ਭਿੜਦੇ ਨੇ, ਪਰਿਵਾਰ ਦੇ ਪਰਿਵਾਰ ਛੱਡਿਆ, ਕਿਤੇ ਹਜ਼ੂਰ ਸਾਹਿਬ ਚਲਾ ਜਾਏਗਾ, ਉੱਥੇ ਵੀ ਅੱਗੋਂ ਕੋਈ ਨਾ ਕੋਈ ਸੱਜਣ ਮਿਲ ਪਏਗਾ ਜਿਹੜਾ ਇਹਨੂੰ ਦੁਖੀ ਕਰੇਗਾ, ਉੱਥੋਂ ਫਿਰ ਅੱਗੇ ਨਿਕਲੇਗਾ ਵੀ ਚਲੋ ਹੁਣ ਕਿਤੇ ਹੋਰ ਕਿਸੇ ਪਰਬਤ ਦੀ ਖੋਜ ਕਰੀਏ, ਉੱਥੇ ਜਾਈਏ। ਤੇ ਜੇ ਕੋਈ ਮਨੁੱਖ ਬਿਲਕੁਲ ਸਾਰਿਆਂ ਨੂੰ ਛੱਡ ਕੇ ਇਕੱਲਾ ਵੀ ਕਿਸੇ ਪਰਬਤ ਤੇ ਚਲਾ ਜਾਏ ਵੀ ਬਾਹਰਲੇ ਮੈਨੂੰ ਬੜਾ ਤੰਗ ਕਰਦੇ, ਸਤਾਉਂਦੇ ਨੇ, ਤਾਂ ਉੱਥੇ ਫਿਰ ਇੱਕ ਹੋਰ ਘਟਨਾ ਵਾਪਰ ਜਾਂਦੀ। ਉਹ ਕਿਹੜੀ ਹੈ? ਬਾਹਰਲੀ ਦੁਨੀਆਂ ਨਾਲੋਂ ਤੇ ਟੁੱਟ ਗਿਆ, ਤੇ ਜਿਉਂ ਹੀ ਬੰਦਾ ਬਾਹਰਲੀ ਦੁਨੀਆਂ ਨਾਲੋਂ ਟੁੱਟ ਕੇ ਇਕੱਲਾ ਹੁੰਦਾ ਉਹਦੀ ਅੰਦਰਲੀ ਸਾਈਟ ਖੁੱਲ ਜਾਂਦੀ ਹੈ, ਅੰਦਰਲੀ ਦੁਨੀਆਂ ਖੁੱਲ ਜਾਂਦੀ ਨਾਲ ਹੀ ਉਹਦੇ ਮਨ ਵਿੱਚ ਜਿੰਨੇ ਲੋਕਾਂ ਨਾਲ ਪਹਿਲੀ ਰਹਿੰਦੀ ਜ਼ਿੰਦਗੀ ਵਿੱਚ ਉਹਨਾਂ ਦਾ ਸਨੇਹ ਰਿਹਾ ਉਹ ਸਾਰੇ ਉਹਨੂੰ ਘੇਰ ਕੇ ਖੜੇ ਹੋ ਜਾਂਦੇ ਨੇ, ਉਹਨਾਂ ਦਾ ਮੋਹ ਜਾਗ ਪੈਂਦਾ ਵੀ ਹੁਣ ਮਿਲੀਏ। ਜਿਹੜੇ ਉਹਦੇ ਨਾਲ ਪਹਿਲਾਂ ਝਗੜੇ ਹੁੰਦੇ ਨੇ ਇੱਕ ਪਾਸੇ ਉਹ ਖੜੇ ਹੁੰਦੇ ਨੇ, ਇੱਕ ਪਾਸੇ ਦੁਸ਼ਮਣ ਇੱਕ ਪਾਸੇ ਮਿੱਤਰ, ਉਹ ਇਕੱਲਾ ਵਿੱਚ ਬੈਠਾ ਚੌਂਕੜਾ ਮਾਰ ਕੇ ਉਹ ਘੇਰ ਲੈਂਦੇ ਉਸ ਨੂੰ, ਉਹਨਾਂ ਸਾਰਿਆਂ ਨਾਲ ਫਿਰ ਉਹ ਗੱਲਾਂ ਕਰਦਾ, ਉਹਨਾਂ ਨਾਲ ਕਿਸੇ ਨਾਲ ਝਗੜਦਾ, ਕਿਸੇ ਨੂੰ ਪਿਆਰ ਨਾਲ ਬੋਲਦਾ ਹੈ। ਤਾਂ ਜਿੰਨਾ ਚਿਰ ਸਰੀਰ ਹੈ, ਕਬੀਰ ਸਾਹਿਬ ਕਹਿੰਦੇ ਨੇ ਕਹੋ ਕਬੀਰ ਜਿਸ ਉਦਰ, ਉਦਰ ਦਾ ਮਤਲਬ ਹੈ ਪੇਟ। ਮਾਇਆ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਮਨੁੱਖ ਦੀ ਖੁਰਾਕ ਤੇ ਹੈ, ਖਾਣ ਪੀਣ ਤੇ ਹੈ, ਇੱਥੋਂ ਸ਼ੁਰੂ ਹੋਇਆ ਮਾਇਆ ਦਾ ਪ੍ਰਭਾਵ ਸਭ ਤੋਂ ਪਹਿਲਾਂ। ਸਭ ਤੋਂ ਪਹਿਲਾਂ ਸਨੇਹ ਕਿਹੜੀ ਚੀਜ਼ ਨਾਲ ਲੱਗਾ ਹੈ, ਉਹ ਕਿਹੜਾ ਤਰੀਕਾ ਸੀ ਜਿਸ ਰਾਹੀਂ ਮਾਇਆ ਨੇ ਆਪਣਾ ਅਮਰ ਹੁਕਮ ਮਨੁੱਖ ਤੇ ਲਾਗੂ ਕਰ ਦਿੱਤਾ, ਉਹ ਉਹਦਾ ਜੇਬਾ ਰਸ ਸੀ। ਤੁਸੀਂ ਕਈ ਵਾਰੀ ਵੇਖਦੇ ਕਿ ਜਦੋਂ ਕੋਈ ਬੱਚਾ ਜਨਮ ਲੈਂਦਾ ਤੇ ਸਭ ਤੋਂ ਪਹਿਲਾਂ ਉਹਦੀਆਂ ਅੱਖਾਂ ਬੰਦ, ਕੁਝ ਨਹੀਂ ਦਿਸਦਾ ਸੁਣਦਾ ਉਸ ਨੂੰ, ਉੱਥੇ ਫਿਰ ਅਸੀਂ ਇੱਕ ਪ੍ਰਬੰਧ ਕਰਨੇ ਆ ਵੀ ਇਸ ਨੂੰ ਗੁੜਤੀ ਦਿੱਤੀ ਜਾਏ, ਗੁੜਤੀ ਕਾਹਦੀ ਦੇਣੀ, ਮਿੱਠੇ ਦੀ ਉਂਗਲ ਲਾ ਕੇ ਇਹਨੂੰ ਦਿਓ। ਤਾਂ ਉਹ ਗੁੜਤੀ ਜਦੋਂ ਮਿਲਦੀ ਤਾਂ ਉਹਦਾ ਸੰਸਾਰ ਸ਼ੁਰੂ ਹੋ ਜਾਂਦਾ, ਉੱਥੋਂ ਮਿੱਠੇ ਤੋਂ ਆਰੰਭ ਹੁੰਦਾ ਹੈ, ਖਿੱਚ ਪੈ ਜਾਂਦੀ ਖਾਣ ਦੀ, ਉਹ ਹੀ ਮਾਇਆ। ਕਬੀਰ ਸਾਹਿਬ ਕਹਿੰਦੇ, ਕਹੋ ਕਬੀਰ ਜਿਸ ਉਧਰ ਤਿਸ ਮਾਇਆ, ਇਸ ਖਾਣ ਪੀਣ ਤੋਂ ਸਾਰੀ ਦੁਨੀਆਂ ਚੱਲਦੀ ਵਿਕਾਰਾਂ ਦੀ। ਜੇਵਾ ਇੰਦਰੀ ਏਕ ਸੁਆਓ, ਖਾਣਾ ਪੀਣਾ ਜਿਤਨਾ ਤਾਮਸਿਕ ਹੋਵੇਗਾ, ਤਾਮਸਿਕ ਦਾ ਮਤਲਬ ਜਿੰਨਾ ਖਾਣਾ ਪੀਣਾ ਇਸ ਤਰ੍ਹਾਂ ਦੀ ਖੁਰਾਕ ਹੋਵੇਗੀ ਜਿਹੜੀ ਕਿ ਭਾਰੇ ਪਦਾਰਥ ਕਹਿ ਲਈਏ, ਤਲੇ ਪਦਾਰਥ ਕਹਿ ਲਈਏ, ਉਹਨਾਂ ਮਨ ਨਹੀਂ ਟਿਕੇਗਾ ਬਾਣੀ ਵਿੱਚ। ਇਸ ਕਰਕੇ ਇਹਨਾਂ ਦਿਨਾਂ ਵਿੱਚ, ਇਹਨਾਂ ਸਾਲਾਂ ਵਿੱਚ, 20-25-30-40 ਸਾਲ ਤੋਂ ਸਾਡੇ ਖਾਣੇ ਪੀਣੇ ਵਿੱਚ ਬਹੁਤ ਭਾਰਾ ਅੰਤਰ ਆਇਆ, ਬੜਾ ਵੱਡਾ ਫਰਕ ਪੈ ਗਿਆ। ਇਹ ਖਾਣੇ ਪੀਣੇ ਪਹਿਲਾਂ ਹੈ ਨਹੀਂ ਸਨ, ਕਈ ਤਾਂ ਘਰ ਐਸੇ ਸਨ ਜਿਨ੍ਹਾਂ ਦੇ ਵਿੱਚ ਅੱਗ 24 ਘੰਟਿਆਂ ਬਾਅਦ ਬਲਦੀ ਸੀ, 24 ਘੰਟਿਆਂ ਬਾਅਦ ਬਸ ਇੱਕ ਵਾਰੀ ਕੋਈ, ਉਹ ਵੀ ਪ੍ਰਸ਼ਾਦਾ ਜਿਹੜਾ ਇੱਕ ਪਕਾਉਣਾ ਉਹ ਵੀ ਠੰਡਾ ਕਰਕੇ ਖਾਣਾ, ਤੇ ਦੁੱਧ ਦਾ ਤੇ ਗਰਮ ਕਰਨ ਦਾ ਮਤਲਬ ਵੀ ਨਹੀਂ ਹੈ। ਹੋਰ ਤੇ ਬਹੁਤੀਆਂ ਚੀਜ਼ਾਂ ਮਨੁੱਖ ਕੱਚੀਆਂ ਖਾ ਜਾਂਦਾ ਸੀ, ਇਸ ਕਰਕੇ ਉਹ ਭੋਜਨ ਤਾਮਸਿਕ ਨਹੀਂ ਸੀ ਹੁੰਦਾ, ਸਾਤਵਿਕ ਭੋਜਨ ਉਹਨੂੰ ਕਹਿੰਦੇ, ਜਿਹੜੇ ਵਿੱਚ ਜਿਹਨੂੰ ਸਾੜਿਆ ਨਾ ਜਾਏ। ਹੋਰ ਪਿੱਛੇ ਚਲੇ ਜਾਓ, ਕਹਿੰਦੇ ਨੇ ਸਤਯੁਗ ਦੇ ਵਿੱਚ ਕੋਈ ਅੱਗ ਹੀ ਨਹੀਂ ਸੀ ਬਾਲਦਾ, ਸਤਯੁਗ ਵਿੱਚ ਅੱਗ ਨਹੀਂ ਸੀ ਬਾਲਦਾ ਕੋਈ, ਸਭ ਕੁਝ ਕੱਚਾ ਸੀ ਸਭ ਕੁਝ। ਤਾਂ ਉਦੋਂ ਬੰਦੇ ਧਾਰਮਿਕ ਜ਼ਿਆਦਾ ਸਨ, ਬਿਰਤੀ ਵਾਲੇ ਧਰਮ ਜ਼ਿਆਦਾ ਸੀ। ਹੁਣ ਜਿਵੇਂ ਸਾਡੀ ਰਸੋਈ ਵਿੱਚ ਅੱਠੇ ਪੈਰ ਚੁੱਲ੍ਹਾ ਬਲਦਾ, ਉਸੇ ਤਰ੍ਹਾਂ ਮਨ ਵਿੱਚ ਦੋਵੇਂ ਬਰਾਬਰ ਨੇ। ਔਰ ਗੁਰੂ ਅਮਰਦਾਸ ਜੀ ਨੇ ਕਿਹਾ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਇੱਥੇ ਉਧਰ ਦੇ ਅਰਥ ਵੈਸੇ ਇੱਕ ਤੇ ਮਾਂ ਦਾ ਉਧਰ ਕਿਹਾ, ਮਾਂ ਦਾ ਸਰੀਰ ਜਦੋਂ ਬੱਚਾ ਪਲਦਾ, ਦੂਸਰਾ ਉਧਰ ਦਾ ਅਰਥ ਉਸ ਬੰਦੇ ਦਾ ਪੇਟ ਜਿਹਦੇ ਵਿੱਚ ਖਾਣ ਦੀ ਭੁੱਖ ਜਾਗਦੀ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਇੱਧਰ ਚੁੱਲ੍ਹਾ ਦਿਨ ਰਾਤ ਬਲਦਾ, ਉਧਰ ਮਨ ਦਿਨ ਰਾਤ ਬਲਦਾ, ਸਭ ਕੁਝ ਸੜ ਬਲ ਗਿਆ। ਇਸ ਕਰਕੇ ਮਨ ਵੀ ਇਸ ਤਰ੍ਹਾਂ ਦਾ, ਇਹਨਾਂ ਚੀਜ਼ਾਂ ਦਾ ਪ੍ਰਭਾਵ ਪੈਂਦਾ ਜੀਵਨ ਤੇ। ਤਾਂ ਜਿਹੜੇ ਲੋਕ, ਮੈਂ ਜਿਨ੍ਹਾਂ ਦੀ ਗੱਲ ਕਰ ਰਿਹਾ ਸੀ, ਸਰੀਰਧਾਰੀ ਨੇ ਤੇ ਮਾਇਆ ਨਾਲ ਰਹੇਗੀ। ਕਹੋ ਕਬੀਰ ਜਿਸ ਉਧਰ, ਭਾਵੇਂ ਕੋਈ ਕਿੱਥੇ ਚਲਾ ਜਾਏ। ਇਸ ਕਰਕੇ ਗੁਰੂ ਸਾਹਿਬ ਨੇ ਇੱਕ ਐਸੇ ਪੁਰਖ ਦੀ ਘਾੜਤ ਕੀਤੀ ਹੈ, ਐਸੇ ਮਨੁੱਖ ਨੂੰ ਘੜਿਆ 10 ਪਾਤਸ਼ਾਹੀਆਂ ਨੇ, ਐਸੇ ਸਰੀਰਧਾਰੀ ਨੂੰ ਖੋਜਿਆ, ਉਹਦੇ ਉੱਤੇ ਕੰਮ ਕੀਤਾ, ਔਰ ਉਹਦਾ ਨਾਮ ਦਿੱਤਾ ਗੁਰਸਿੱਖ, ਨਾਮ ਦਿੱਤਾ ਉਹਦਾ ਖਾਲਸਾ। ਉਹ ਕਿਵੇਂ ਦਾ ਹੈ? ਕਿਉਂਕਿ ਗੁਰੂ ਸਾਹਿਬ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਕਿ ਜਿੰਨਾ ਚਿਰ ਕੋਈ ਸਰੀਰਧਾਰੀ ਹੈ ਉਹ ਮਾਇਆ ਦੇ ਵਿੱਚ ਰਹੇਗਾ। ਤਾਂ ਤੁਸੀਂ ਇਸੇ ਬਾਣੀ ਨੂੰ ਪੜੋਗੇ, ਅੱਗੇ ਇੱਕ ਬੜੀ ਪਿਆਰੀ ਤੁਕ ਆਏਗੀ, ਉਹਦੇ ਵਿੱਚ ਬਚਨ ਆਇਆ, ਤਿੰਨੀ ਵਿੱਚੇ ਮਾਇਆ ਪਾਇਆ। ਇਹ ਨਹੀਂ ਕਿਹਾ ਮਾਇਆ ਛੱਡੀ ਤੇ ਪਾਇਆ, ਨਹੀਂ, ਕਿਉਂਕਿ ਮਾਇਆ ਛੱਡੀ ਹੀ ਨਹੀਂ ਜਾ ਸਕਦੀ ਜਿੰਨਾ ਚਿਰ ਸਰੀਰਧਾਰੀ ਹੈ, ਉਹਦੇ ਵਿੱਚ ਹੀ ਤੁਸੀਂ ਪਾ ਸਕਦੇ ਹੋ। ਤਿੰਨੀ ਵਿੱਚੇ ਮਾਇਆ ਪਾਇਆ, ਪਰ ਉੱਥੇ ਇੱਕ ਖਿਆਲ ਰੱਖਣਾ, ਜੇ ਅੱਧੀ ਤੁਕ ਮੈਂ ਪੜ੍ਹੀਏ, ਇਹ ਜ਼ਿੰਦਗੀ ਦੀ ਬੜੀ ਵੱਡੀ ਗਲਤੀ ਹੋ ਸਕਦੀ ਵੀ ਕਿਸੇ ਤੁਕ ਨੂੰ ਅੱਧਾ ਪੜ੍ਹ ਲਈਏ, ਇਹ ਬੜੀ ਖਤਰਨਾਕ ਹੋ ਸਕਦੀ। ਇਹਦੀ ਓਟ ਲੈ ਕੇ ਬੰਦਾ ਧਰਮ ਦੇ ਅਰਥ ਤਬਦੀਲ ਕਰ ਸਕਦਾ। ਉਹ ਕਵੇਗਾ ਵੀ ਤਿੰਨੀ ਵਿੱਚੇ ਮਾਇਆ ਪਾਇਆ। ਵੇਖੋ ਸਾਡੇ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਮਾਇਆ ਦੇ ਵਿੱਚ ਰਹੋ, ਮਾਇਆ ਦੇ ਵਿੱਚ ਡੁੱਬੇ ਰਹੋ ਤੇ ਵਿੱਚ ਹੀ ਰੱਬ ਮਿਲ ਪਏਗਾ। ਪਰ ਇੱਥੇ ਅਗਲੀ ਜਿਹੜੇ 3 ਅੱਖਰ ਨੇ ਉਹ ਜ਼ਰੂਰੀ ਨੇ। ਉਹ ਕਹਿੰਦੇ ਵੀ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ, ਇੱਥੇ ਧਿਆਨ ਦੇਣਾ, ਜਿੰਨਾ ਮਨੁੱਖਾਂ ਦੀ ਗੁਰੂ ਦੀ ਕਿਰਪਾ ਨਾਲ ਇੱਥੇ ਸ਼ਬਦ ਨਾਲ ਲਿਵ ਲੱਗ ਗਈ, ਜਿੰਨਾ ਚਿਰ ਲਿਵ ਨਹੀਂ ਲੱਗੀ ਉਹਨਾਂ ਚਿਰ ਮਾਇਆ ਵਿੱਚ ਨਹੀਂ ਪਾਇਆ ਜਾ ਸਕਦਾ। ਲਿਵ ਤੋਂ ਬਿਨਾਂ ਜੀਵਨ ਰਾਸ ਹੀ ਨਹੀਂ ਆਉਂਦਾ। ਤੁਸੀਂ ਗੁਰੂ ਅਮਰਦਾਸ ਜੀ ਦੇ ਹੋਰ ਬਚਨ ਪੜੋ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਵਿਚਾਰੇ ਦਾ ਅਰਥ ਹੁੰਦਾ ਜਿਹੜਾ ਕਰੇ ਤੇ ਬਣੇ ਕੁਝ ਨਾ, ਕਰੇ ਜ਼ਰੂਰ, ਹਿੰਮਤ ਕਰੇ, ਮਿਹਨਤ ਕਰੇ, ਯਤਨ ਕਰੇ, ਪਰ ਹੋਵੇ ਨਾ ਕੁਝ। ਗੁਰੂ ਅਮਰਦਾਸ ਜੀ ਇਹ ਪੌੜੀ ਉਦੋਂ ਉਚਾਰ ਰਹੇ ਨੇ ਜਦੋਂ ਕਿਸੇ ਐਸੇ ਧਾਰਮਿਕ ਬੰਦੇ ਵੱਲ ਵੇਖਿਆ ਜਿਹੜਾ ਤੀਰਥਾਂ ਤੇ ਯਾਤਰਾ ਕਰ ਕਰਕੇ ਥੱਕ ਚੁੱਕਾ ਹੈ, ਜਿਹੜਾ ਲੰਗਰ ਪਕਾ ਪਕਾ ਕੇ ਥੱਕ ਚੁੱਕਾ ਹੈ, ਜਿਹੜਾ ਜਪ ਕਰ ਕਰਕੇ ਥੱਕ ਚੁੱਕਾ ਹੈ, ਜਿਹੜਾ ਸਾਰੇ ਧਾਰਮਿਕ ਕਰਮ ਕਰ ਕਰਕੇ ਦਾਨ ਕਰ ਕਰਕੇ ਥੱਕ ਗਿਆ ਪਰ ਬਣਿਆ ਕੁਝ ਨਹੀਂ, ਉਹਦੇ ਵੱਲ ਇੱਕ ਤਰਸ ਦੀ ਨਜ਼ਰ ਮਾਰ ਕੇ ਕਹਿੰਦੇ ਨੇ ਕਿਆ ਕਰੇ ਵਿਚਾਰੀਆ, ਇਹ ਵਿਚਾਰਾ ਕੀ ਕਰੇ ਹੁਣ, ਕਿਉਂ ਲਿਵ ਨਹੀਂ ਲੱਗੀ ਇਹਦੀ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੂ, ਕਿਆ ਕਰੇ ਵਿਚਾਰੀਆ, ਤੇ ਲਿਵ ਕੌਣ ਲਵਾਏ। ਬੜੇ ਧਾਰਮਿਕ ਭੀੜ ਹੈ ਦੁਨੀਆਂ ਦੀ ਪਰ ਲਿਵ ਨਹੀਂ ਲੱਗੀ, ਲੇਖੇ ਨਹੀਂ ਪਈ ਗੱਲ, ਲਿਵ ਕੋਈ ਨਹੀਂ ਲੱਗੀ, ਲੇਖੇ ਵਿੱਚ ਨਹੀਂ ਗਈ। ਬੜੇ ਕਰਮ ਧਰਮ ਨੇ, ਬਹੁਤ ਕੁਝ ਹੈ। ਤਾਂ ਉੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿਆ ਕਰੇ ਵਿਚਾਰੀਆ, ਤੇ ਫਿਰ ਉਸ ਵਿਚਾਰੇ ਬੰਦੇ ਨੂੰ ਇੱਕ ਸਲਾਹ ਦਿੱਤੀ ਗੁਰੂ ਅਮਰਦਾਸ ਜੀ ਨੇ, ਕਹਿੰਦੇ ਇਸ ਤਰ੍ਹਾਂ ਤੂੰ ਅਰਦਾਸ ਕਰਕੇ ਤੁਝ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ ਏਸ ਨੋ ਹੋਰ ਥਾਂ ਨਾਹੀ, ਸ਼ਬਦ ਲਾਗ ਸਵਾਰੀਆ, ਹੋਰ ਕੋਈ ਥਾਂ ਨਹੀਂ, ਹੋਰ ਕੋਈ ਰਾਹ ਨਹੀਂ, ਹੋਰ ਕੋਈ ਰਸਤਾ ਨਹੀਂ, ਸ਼ਬਦ ਨਾਲ ਲੱਗਣਾ ਹੀ ਰਾਹ ਹੈ। ਰਾਹ ਬੜੇ ਨੇ, ਰਾਹ ਬੜੇ ਨੇ, ਸ਼ਬਦ ਪੜੋ ਪੋਟਿਆਂ ਤੇ ਗਿਣੋ ਕਿੰਨੀ ਵਾਰੀ ਬੋਲ ਲਿਆ, ਕਿੰਨੀ ਵਾਰੀ ਕੀਤਾ, ਕਰੋ ਸਾਰਾ ਕੁਝ, ਨਹੀਂ ਰਾਹ ਏ। ਰਾਹ ਜਾਂਦੇ ਜ਼ਰੂਰ ਨੇ, ਸਾਰੇ ਰਾਹ ਸਾਰੇ ਥਾਵਾਂ ਤੇ ਪਹੁੰਚ ਜਾਂਦੇ ਨੇ, ਤੁਸੀਂ ਜਾਣਦੇ ਹੋ, ਸਾਰੇ ਰਸਤੇ ਸਾਰੇ ਥਾਵਾਂ ਤੇ ਪਹੁੰਚ ਜਾਂਦੇ, ਪਰ ਇੱਕ ਰਸਤਾ 2000 ਕਿਲੋਮੀਟਰ ਦਾ ਵਲ ਪਾ ਕੇ ਆਉਂਦਾ, ਇੱਕ ਸਿੱਧਾ 2 ਕਿਲੋਮੀਟਰ ਚਲਾ ਜਾਂਦਾ, ਫਰਕ ਕਿੰਨਾ। ਉਹ ਜਿਹੜਾ 200 ਕਿਲੋਮੀਟਰ ਗਿਆ ਰਾਹ ਵਿੱਚ ਹੀ ਮਰ ਜਾਏਗਾ, 200-400 ਕਿਲੋਮੀਟਰ ਰਾਹ ਵਿੱਚ ਥੱਕ ਟੁੱਟ ਜਾਏਗਾ, ਉਹਦੀ ਸ਼ਰਧਾ ਹੀ ਖਤਮ ਹੋ ਜਾਏਗੀ। ਇੱਕ ਸਿੱਧਾ ਹੈ, ਬਿਲਕੁਲ ਨੇੜੇ। ਤਾਂ ਗੁਰੂ ਅਮਰਦਾਸ ਜੀ ਕਹਿੰਦੇ ਤੂੰ ਅਰਦਾਸ ਕਰ ਤੇ ਇੱਕ ਗੱਲ ਇਹ ਸਮਝ ਲੈ ਵੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੂ, ਕਿਆ ਕਰੇ ਵਿਚਾਰੀਆ, ਕੋਈ ਕਰਮ ਨਹੀਂ ਲੇਖੇ ਵਿੱਚ ਪੈਂਦਾ ਜਿੰਨਾ ਚਿਰ ਲਿਵ ਨਹੀਂ ਲੱਗਦੀ। ਤਾਂ ਮੈਂ ਬੇਨਤੀ ਕਰ ਰਿਹਾ ਸੀ, ਐਸਾ ਪੁਰਖ ਐਸਾ ਮਨੁੱਖ ਗੁਰੂ ਸਾਹਿਬ ਪੈਦਾ ਕਰਨਾ ਚਾਹੁੰਦੇ ਜਿਹਦੀ ਗੁਰਪ੍ਰਸਾਦੀ ਲਿਵ ਲੱਗ ਜਾਏ ਤੇ ਫਿਰ ਉਹ ਮਾਇਆ ਦੇ ਵਿੱਚ ਰਹਿੰਦਾ ਹੋਇਆ ਪਾ ਲਵੇ, ਫਿਰ ਉਹਨੂੰ ਪ੍ਰਾਪਤੀ ਹੋ ਜਾਏ। ਪਰ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨੁੱਖ ਨੇ ਆਪਣੇ ਬਾਹਰਲੇ ਹਿੱਸੇ ਦੀ ਬੜੀ ਖੋਜ ਕੀਤੀ ਹੈ, ਬਾਹਰੋਂ ਨਿਰਮਲ ਹੋ ਗਿਆ, ਬਾਹਰੋਂ ਇਹਨੇ ਆਪਣੇ ਨਹਾਉਣ ਦੇ ਸਾਰੇ ਪ੍ਰਬੰਧ ਕਰ ਲਏ, ਬਾਹਰੋਂ ਇਸ ਨੇ ਬੜੇ ਸੋਹਣੇ ਸੋਹਣੇ ਤਰੀਕੇ ਲੱਭੇ ਨੇ ਵੀ ਸਰੀਰ ਦੇ ਵਿੱਚੋਂ ਸੁਗੰਧੀ ਪਈ ਆਵੇ, ਸਰੀਰ ਬਿਲਕੁਲ ਲਿਸ਼ਕਦਾ ਪੁਸ਼ਕਦਾ ਹੋਵੇ, ਜਿਹੜਾ ਇਹਨੂੰ ਬਾਹਰੋਂ ਵੇਖੇ ਵੇਖ ਕੇ ਹੈਰਾਨ ਪਰੇਸ਼ਾਨ ਹੋ ਜਾਵੇ ਵੀ ਕਮਾਲ ਹੈ, ਹੱਦ ਹੋ ਗਈ, ਇੰਨੀ ਸੁੰਦਰਤਾ, ਇੰਨੀ ਸਫਾਈ, ਇੰਨਾ ਹੁਸਨ ਕਿੱਥੋਂ ਆ ਗਿਆ, ਜੇ ਇਹਨੂੰ ਵੇਖੇ ਤਾਂ ਵੀ ਹੈਰਾਨ ਹੋ ਗਿਆ, ਜੇ ਇਹਦੇ ਮਕਾਨ ਨੂੰ ਵੇਖੇ ਤੇ ਤਾਂ ਵੀ ਹੈਰਾਨ ਹੋ ਗਿਆ ਵੀ ਕਮਾਲ। ਕਹਿੰਦੇ ਸਨ ਸੱਚਖੰਡ ਸੁਣਿਆ, ਗੁਰਬਾਣੀ ਵਿੱਚ ਪੜ੍ਹਿਆ, ਹੋਰਾਂ ਨੇ ਕਿਹਾ ਵੀ ਕਿਤੇ ਸੱਚਖੰਡ ਹੁੰਦਾ ਇਸ ਤਰ੍ਹਾਂ ਦਾ, ਉੱਥੇ ਬੜਾ ਸੋਹਣਾ ਲੱਗਦਾ, ਤੇ ਇੱਕ ਵਾਰੀ ਘਰ ਵਿੱਚ ਜਾ ਕੇ ਬੰਦਾ ਕਹਿੰਦਾ ਕਿਤੇ ਉਹ ਹੀ ਤੇ ਨਹੀਂ ਇਹ ਸੱਚਖੰਡ, ਇੰਨਾ ਸੋਹਣਾ ਮਕਾਨ, ਜੇ ਇਹਦੇ ਵਸਤਰਾਂ ਵੱਲ ਵਹਿੰਦਾ ਹੈ ਤੇ ਉਧਰ ਵੀ ਬਹੁਤ ਚੜ੍ਹਦੀ ਕਲਾ, ਜੇ ਇਹਦੀ ਕਲਾ ਵੱਲ ਵਹਿੰਦਾ ਹੈ ਤੇ ਵਿਦਿਆ ਦਾ ਵੀ ਅੰਤ ਨਹੀਂ, ਜੇ ਇਹਦੇ ਧਨ ਦੀ ਸੋਨੇ ਦੀ ਗੱਲ ਵਹਿੰਦਾ ਉਧਰ ਵੀ ਕੋਈ ਹੱਦ ਨਹੀਂ ਰਹੀ, ਬਹੁਤ ਕੁਝ ਹੈ। ਪਰ ਸੱਚੇ ਪਾਤਸ਼ਾਹ ਨੇ ਕਿਹਾ, ਕਹਿੰਦੇ ਇਹ ਤੇ ਮੈਂ ਵੇਖਿਆ ਇਹਦਾ ਬਾਹਰਲਾ ਬਾਹਰਲਾ ਹਿੱਸਾ, ਬਾਹਰੋਂ ਬਾਹਰੋਂ ਵੇਖਿਆ, ਬਾਹਰੋਂ ਨਿਰਮਲ, ਬਾਹਰੋਂ ਚਮਕ ਗਿਆ ਇਹਦਾ ਸਾਰਾ ਕੁਝ। ਕਹਿੰਦੇ ਫਿਰ ਮੈਂ ਸੋਚਿਆ ਵੀ ਇਹਦਾ ਥੋੜਾ ਜਿਹਾ ਅੰਚਲ ਤੇ ਚੁੱਕ ਕੇ ਵੇਖਾਂ, ਇਹਦਾ ਥੋੜਾ ਜਿਹਾ ਅੰਦਰ ਤੇ ਫੋਲਾਂ ਵੀ ਇਹਦੇ ਅੰਦਰ ਕੀ ਹੈ। ਕਹਿੰਦੇ ਮੈਂ ਜਿਉਂ ਹੀ ਅੰਦਰ ਚੁੱਕਿਆ, ਅੰਦਰੋਂ ਕਹਿੰਦੇ ਦੁੱਖਾਂ ਦੀਆਂ ਪੰਡਾਂ ਨਿਕਲ ਆਈਆਂ, ਅੰਦਰੋਂ ਰੋਣ ਦੀ ਆਵਾਜ਼ ਆ ਰਹੀ ਸੀ। ਬਾਹਰੋਂ ਹੱਸਦਾ ਸੀ ਕਿਉਂਕਿ ਸਮਾਜ ਵਿੱਚ ਹੱਸਣਾ ਪੈਂਦਾ, ਹੁਣੇ ਲੜੇ ਸੀ ਹੁਣੇ ਝਗੜੇ ਸੀ, ਬਾਹਰੋਂ ਮਿੱਤਰ ਆ ਗਿਆ ਜੀ, ਇੱਕਦਮ ਚਿਹਰੇ ਬਣਾਏ ਹੱਸਣ ਵਾਲੇ, ਕੀ ਕਰੀਏ ਹੋਰ। ਅੰਦਰਲਾ ਪਾਸਾ ਕਹਿੰਦੇ ਵੇਖਿਆ ਤੇ ਉੱਥੇ ਮੈਲ ਹੀ ਮੈਲ, ਮੈਲ ਦਾ ਅਰਥ ਹੈ ਦੁੱਖ ਹੀ ਦੁੱਖ, ਉੱਥੇ ਰੋਣਾ ਹੀ ਰੋਣਾ। ਤਾਂ ਸਾਹਿਬ ਨੇ ਕਿਹਾ ਵੀ ਮੈਂ ਨਹੀਂ ਕਹਿੰਦਾ ਵੀ ਤੂੰ ਬਾਹਰ ਨੂੰ ਪਵਿੱਤਰ ਨਾ ਕਰ, ਕਰ ਲੈ ਇਸ ਨੂੰ, ਬਾਹਰ ਨੂੰ ਚੰਗਾ ਬਣਾ। ਇਹ ਵੀ ਇਹ ਬੰਦੇ ਦਾ ਫਰਜ਼ ਹੈ ਕਿ ਆਪਣੀ ਜ਼ਿੰਦਗੀ ਦੇ ਬਾਹਰਲੇ ਹਿੱਸੇ ਨੂੰ, ਸਰੀਰ ਨੂੰ, ਪਦਾਰਥ ਨੂੰ, ਘਰ ਨੂੰ, ਸੰਸਾਰ ਨੂੰ, ਸਮਾਜ ਨੂੰ, ਬਾਜ਼ਾਰ ਨੂੰ ਚੰਗਾ ਬਣਾਏ। ਇਹ ਹੁਕਮ ਹੈ ਰੱਬ ਦਾ, ਗੁਰੂ ਦਾ। ਉੱਥੇ ਦਰਿਦਰਤਾ ਨਹੀਂ ਹੋਣੀ ਚਾਹੀਦੀ, ਚੰਗਾ ਰਹਿਣਾ ਚਾਹੀਦਾ। ਪਰ ਸੱਚੇ ਪਾਤਸ਼ਾਹ ਨੇ ਕਿਹਾ ਵੀ ਤੂੰ ਬਾਹਰੋਂ ਬਾਹਰੋਂ ਤੇ ਕਰੀ ਜਾਣਾ, ਅੰਦਰ ਤੇ ਤੇਰੇ ਕਾਲਖ ਭਰੀ ਹੋਈ। ਕਬੀਰ ਜੀ ਨੇ ਇਹਦੀ ਉਦਾਹਰਣ ਬੜੀ ਸੋਹਣੀ ਦਿੱਤੀ ਹੈ। ਉਹ ਕਹਿੰਦੇ ਕਦੇ ਤੁਸੀਂ ਵੇਖਿਆ ਹੋਵੇਗਾ ਨਦੀਆਂ ਦੇ ਦਰਿਆਵਾਂ ਦੇ ਕਿਨਾਰੇ ਤੇ ਕਹਿੰਦੇ ਦੱਬ ਉੱਗਦੀ ਹੈ, ਜਿਸ ਦੀਆਂ ਤੁਸੀਂ ਚਟਾਈਆਂ ਬਣੀਆਂ ਵਹਿੰਦੇ ਹੋ ਨਾ, ਦੱਬ ਕਹਿੰਦੇ ਉਸ ਨੂੰ। ਔਰ ਇਹਦਾ ਨਾਮ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਫਰੀਦਾ ਥੀਓ ਪਵਾਹੀ ਦੱਬ, ਜੈ ਸਾਈਂ ਲੋੜੈ ਸਭ, ਇੱਕ ਛਿਜੈ ਬਿਆ ਲਤਾੜੀਐ ਤਾਂ ਸਾਈਂ ਦੇ ਦਰਵਾੜੀਐ। ਕਹਿੰਦੇ ਉਹ ਜਿਹੜੀ ਦੱਬ ਹੈ ਨਾ, ਇਹਨਾਂ ਦਿਨਾਂ ਵਿੱਚ ਜ਼ਿਮੀਦਾਰਾਂ ਨੇ ਲਾਈ ਆਪਣੀ ਫਸਲ ਨੂੰ ਕਿਤੇ ਅੱਗ ਕਬਾੜ ਸਾੜਨ ਵਾਸਤੇ, ਤੇ ਜੇਠ ਵਿਸਾਖ ਦੇ ਦਿਨਾਂ ਦੇ ਵਿੱਚ ਲੂ ਚੱਲਦੀ ਹੈ, ਉਸ ਲੂ ਦੇ ਨਾਲ ਸਭ ਕੁਝ ਸੜ ਭੁੱਜ ਜਾਂਦਾ ਹੈ। ਤੇ ਜ਼ਿਮੀਦਾਰਾਂ ਨੇ ਜਦੋਂ ਆਪਣੀ ਜ਼ਮੀਨ ਦੇ ਅੰਦਰ ਕਬਾੜ ਨੂੰ ਸਾੜਨ ਵਾਸਤੇ ਅੱਗ ਲਾਈ ਤੇ ਕਹਿੰਦੇ ਦੱਬ ਨੂੰ ਵੀ ਅੱਗ ਲੱਗ ਗਈ। ਦੱਬ ਬੜੀ ਉੱਚੀ ਸੀ, ਉਹਦੇ ਕਾਨੇ ਬਣੇ ਹੋਏ ਸਨ। ਆ ਪਹਿਲਾਂ ਲਿਖਣ ਵਾਸਤੇ ਕਲਮਾਂ ਘੜੀਆਂ ਜਾਂਦੀਆਂ ਸਨ, ਉਹ ਕਲਮਾਂ ਉਸ ਦੱਬ ਦੀਆਂ ਬਣਦੀਆਂ ਸਨ। ਕਹਿੰਦੇ ਜਦੋਂ ਅੱਗ ਲੱਗੀ ਤੇ ਉਹ ਦੱਬ ਸੜ ਗਈ, ਬਾਹਰੋਂ ਉਹਦੇ ਪੱਤੇ ਸਾੜ ਦਿੱਤੇ ਅਗਨੀ ਨੇ। ਜਦੋਂ ਉਹਦੇ ਪੱਤੇ ਸੜ ਗਏ, ਪਰਤ ਕੇ ਅੱਗ ਬੁੱਝ ਗਈ ਤੇ ਉੱਥੇ ਸਵਾਹ ਰਹਿ ਗਈ ਬਾਕੀ। ਤੇ ਰਾਤ ਨੂੰ ਕਹਿੰਦੇ ਮੈਂ ਨਿਕਲਿਆ ਘੁੰਮਣ ਵਾਸਤੇ, ਚੰਦਰਮਾ ਦਾ ਚਾਨਣ ਪੈਂਦਾ ਸੀ ਉਹਦੇ ਉੱਤੇ, ਪੱਤੇ ਤਾਂ ਉਹਦੇ ਸੜ ਗਏ ਪਰ ਉਹਦਾ ਜਿਹੜਾ ਤਣਾ ਸੀ ਉਹ ਜਦੋਂ ਅੱਗ ਉਹਦੇ ਕੋਲੋਂ ਲੰਘੀ ਤੇ ਉਹਦਾ ਜਿਹੜਾ ਉੱਪਰ ਵਾਲਾ ਛਿਲਕਾ ਹੈ ਬੜਾ ਲਿਸ਼ਕਦਾ ਸੀ। ਕਦੀ ਤੁਸੀਂ ਵੇਖੋਗੇ ਕਾਨਿਆਂ ਨੂੰ ਸਾੜੋਗੇ ਨਾ, ਅੱਗ ਦੇ ਵਿੱਚੋਂ ਲੰਘਾਓ, ਲਿਸ਼ਕਣ ਲੱਗ ਪੈਂਦੇ। ਕਹਿੰਦੇ ਉਹ ਜਦੋਂ ਵੇਖਿਆ ਤੇ ਚਮਕਦਾ ਵੇਖਿਆ, ਮੈਂ ਹੈਰਾਨ ਹੋ ਗਿਆ ਵੀ ਚੰਦਰਮਾ ਦੀਆਂ ਕਿਰਨਾਂ ਦੇ ਨਾਲ ਇਸ ਦੱਬ ਦਾ ਜਿਹੜਾ ਤਣਾ ਹੈ, ਜਿਹੜਾ ਕਾਨਾ ਹੈ, ਇਹ ਤੇ ਬੜਾ ਸੋਹਣਾ ਚਮਕਦਾ, ਇਹਦੇ ਵਿੱਚੋਂ ਤੇ ਚਮਕਾਂ ਨਿਕਲ ਰਹੀਆਂ ਨੇ, ਇਹਦੇ ਵਿੱਚੋਂ ਇੱਕ ਚੁੱਕ ਕੇ ਘਰ ਲੈ ਚੱਲੀਏ। ਕਹਿੰਦੇ ਉਹਦੇ ਵਿੱਚੋਂ ਇੱਕ ਕਾਨਾ ਚੁੱਕ ਕੇ ਮੈਂ ਫੜਿਆ ਤੇ ਉਹਨੂੰ ਜੇਬ ਵਿੱਚ ਪਾ ਲਿਆ, ਹੱਥ ਵਿੱਚ ਫੜਿਆ, ਜੇਬ ਵਿੱਚ ਪਾਉਂਦਿਆਂ ਪਾਉਂਦਿਆਂ ਟੁੱਟ ਗਿਆ। ਉਹਦੇ ਵਿੱਚੋਂ ਕੀ ਨਿਕਲਿਆ? ਕਹਿੰਦੇ ਬਾਹਰਲਾ ਹਿੱਸਾ ਚਮਕਦਾ ਸੀ, ਵਿੱਚ ਸਾਰਾ ਸਵਾਹ ਬਣੀ ਹੋਈ ਸੀ, ਬਾਹਰੋਂ ਚਮਕ ਰਿਹਾ ਸੀ। ਇਹ ਨਕਸ਼ਾ ਦਿੱਤਾ ਸੰਸਾਰ ਦਾ, ਜਿਹੜੇ ਬਾਹਰੋਂ ਨਿਰਮਲ ਨੇ ਉਹਨਾਂ ਦਾ ਬਾਹਰਲਾ ਹਿੱਸਾ ਚਮਕਣ ਲੱਗ ਪੈਂਦਾ, ਪਰ ਜੇ ਥੋੜਾ ਜਿਹਾ ਉਹਦੇ ਉੱਤੋਂ ਲਾ ਦਿਓ ਤੁਸੀਂ ਕਵਰ ਛਿਲਕਾ, ਤੇ ਵਿੱਚੋਂ ਕੁਝ ਨਹੀਂ ਨਿਕਲਦਾ ਸਵਾਏ ਕਾਲਖ ਦੇ, ਸਵਾਏ ਸਵਾਹ ਦੇ, ਉੱਥੋਂ ਹੋਰ ਕੱਖ ਨਹੀਂ ਨਿਕਲਦਾ। ਪਰ ਜਿਨ੍ਹਾਂ ਦਾ ਅੰਦਰ ਵੀ ਹਰਾ ਹੋ ਗਿਆ ਉਹਨਾਂ ਦਾ ਬਾਹਰ ਵੀ ਹਰਾ ਹੋ ਗਿਆ। ਜਿੱਤ ਸੁਣੀ ਮਨ ਤਨ ਹਰਿਆ ਹੋਵਾ, ਇਹ ਦੋਵਾਂ ਚੀਜ਼ਾਂ ਨੂੰ ਹਰਾ ਕਰਦੀ ਬਾਣੀ। ਫਿਰ ਇੱਕ ਤੀਜਾ ਕੰਮ ਕਰਦੀ, ਉਹਨੂੰ ਕਹਿੰਦੇ ਨੇ ਰਸਨਾ ਰਸ ਸਮਾਣੀ। ਉਸ ਮਨੁੱਖ ਦੀ ਰਸਨਾ ਰਸ ਵਿੱਚ ਆਉਣ ਲੱਗ ਪੈਂਦੀ, ਉਹਨੂੰ ਆਨੰਦ ਆਉਣ ਲੱਗ ਪੈਂਦਾ। ਪਹਿਲਾਂ ਮਨ ਤੇ ਤਨ ਹਰੇ ਹੁੰਦੇ ਨੇ ਦੋਵੇਂ, ਖਿਆਲ ਰੱਖਣਾ। ਤਾਂ ਮੈਂ ਬੇਨਤੀ ਕਰ ਰਿਹਾ ਸੀ ਅੱਜ ਦੀ ਇਸ ਪੰਕਤੀ ਦੇ ਅੰਦਰ ਹਜ਼ੂਰ ਨੇ ਬਚਨ ਕੀਤਾ ਵੀ ਇੱਕ ਐਸਾ ਪੁਰਖ, ਐਸਾ ਮਨੁੱਖ ਜਿਹੜਾ ਅੰਦਰੋਂ ਮੈਲਾ ਹੈ ਤੇ ਬਾਹਰੋਂ ਨਿਰਮਲ ਹੈ, ਉਹਨੇ ਆਪਣੀ ਜ਼ਿੰਦਗੀ ਦਾ ਜਨਮ ਜਿਹੜਾ ਜੂਏ ਵਿੱਚ ਹਾਰ ਦਿੱਤਾ ਹੈ। ਜੂਏ ਦਾ ਅਰਥ ਹੁੰਦਾ ਜੂਆ ਖੇਡਣਾ, ਜੂਏ ਦਾ ਅਰਥ ਹੈ ਦਾ ਤੇ ਲਾ ਦੇਣਾ, ਇਹ ਜ਼ਿੰਦਗੀ ਹੈ ਹੀ ਜੂਆ, ਪਰ ਅਸੀਂ ਜੂਆ ਗਲਤ ਥਾਂ ਤੇ ਖੇਡ ਲਿਆ, ਸੰਸਾਰ ਨਾਲ ਖੇਡਿਆ, ਹੈ ਜੂਆ ਇਹ ਪਰ ਅਸੀਂ ਗਲਤ ਥਾਂ ਤੇ ਜੂਆ ਖੇਡਿਆ। ਜੂਆ ਖੇਡੇ ਗੁਰੂ ਨਾਲ, ਜਿਹੜਾ ਧਰਮ ਵੀ ਹੈ ਨਾ ਇਹ ਵੀ ਗੁਰੂ ਕੇ ਸਵਾਰਿਓ, ਜੂਆ ਖੇਡਣ ਵਾਲੀ ਕਹਾਣੀ। ਜੂਏ ਦਾ ਅਰਥ ਹੁੰਦਾ ਵੀ ਤੁਸੀਂ ਦਾਅ ਤੇ ਲਾ ਦੇਣਾ ਸਾਰਾ, ਇਹ ਪਤਾ ਨਹੀਂ ਵੀ ਵਾਪਸ ਮਿਲੂ ਕਿ ਨਹੀਂ। ਜਿਨ੍ਹਾਂ ਨੇ ਤੇ ਦਾਅ ਤੇ ਲਾ ਦਿੱਤਾ ਬਚਾਇਆ ਨਹੀਂ, ਉਹ ਤਾਂ ਜਿੱਤ ਗਏ ਇਸ ਜੂਏ ਨੂੰ। ਜਿਨ੍ਹਾਂ ਨੇ ਬਚਾ ਕੇ ਰੱਖਿਆ, ਜੂਆ ਖੇਡੀ ਨਹੀਂ ਕਿਤੇ ਹੱਥੋਂ ਨਾ ਨਿਕਲ ਜਾਏ, ਕਿਤੇ ਛੁੱਟ ਨਾ ਜਾਏ, ਤਾਂ ਇਹ ਰਾਹ ਜਿਹੜਾ ਛੱਡਣ ਦਾ ਹੈ, ਗਵਾਉਣ ਦਾ ਹੈ, ਪਾਉਣ ਦਾ ਨਹੀਂ। ਸਾਡੀ ਜਿਹੜੀ ਬਿਰਤੀ ਪਾਉਣ ਦੀ ਹੈ, ਪਾਉਣ ਦਾ ਤੇ ਰਾਹ ਹੀ ਨਹੀਂ ਹੈ, ਪਾਇਆ ਤੇ ਹੋਇਆ ਹੀ ਹੈ। ਮੈਂ ਕੱਲ ਬੇਨਤੀ ਕੀਤੀ ਸੀ, ਸੱਚ ਨੂੰ ਪ੍ਰਾਪਤ ਕਰਨ ਵਾਸਤੇ ਕੁਝ ਨਹੀਂ ਕਰਨਾ ਪੈਂਦਾ, ਸਿਰਫ ਝੂਠ ਛੱਡਣਾ ਪੈਂਦਾ ਹੈ। ਸੱਚ ਤੇ ਹੈ ਹੀ ਹੈ, ਪਹਿਲਾਂ ਅੰਦਰ ਹੀ ਮੌਜੂਦ ਹੈ, ਪਾਉਣਾ ਥੋੜ੍ਹੀ ਉਹਨੂੰ। ਪਾਉਣ ਦਾ ਯਤਨ ਕਰਨਾ ਵੀ ਬੇਕਾਰ ਸਾਧਨਾ ਹੈ, ਖਿਆਲ ਰੱਖਣਾ ਕੀ ਪਾਉਣਾ ਹੈ, ਹੈ ਹੀ ਪਹਿਲਾਂ ਉਹ। ਬਸ ਜੋ ਕੁਝ ਅਸੀਂ ਗਲਤ ਗਲਤ ਆਲੇ ਦੁਆਲੇ ਵਲੇਟਿਆ, ਉਹਨੂੰ ਛੱਡਣਾ ਹੀ ਧਰਮ ਦੀ ਸਾਧਨਾ ਹੈ, ਉਹਨੂੰ ਪ੍ਰਾਪਤ ਕਰਨਾ ਕੁਝ ਵੀ ਨਹੀਂ। ਐਵੇਂ ਲੋਕ ਕਹਿੰਦੇ ਰਹਿੰਦੇ ਮੈਨੂੰ ਪ੍ਰਾਪਤ ਹੋ ਗਿਆ, ਅੱਜ ਰਾਤੀ ਮਿਲੇ ਸਨ ਗੁਰੂ, ਚਮਕਾਰਾ ਪਿਆ ਅੱਜ ਮੈਨੂੰ, ਜਦੋਂ ਨਿਕਲਿਆ ਫਲਾਣੀ ਗਲੀ ਤੋਂ ਇਸ ਮੋੜ ਤੇ ਉਹ ਗੁਰੂ ਮਿਲੇ, ਦੂਜੇ ਮੋੜ ਤੇ ਉਹ ਮਿਲੇ, ਇਸ ਮੋੜ ਤੇ ਗੁਰੂ ਦੇ ਪੁੱਤਰ ਮਿਲੇ। ਇਹ ਗੱਲ ਥੋੜੇ ਜਿਹਾ ਲੋਕਾਂ ਦੇ ਹੱਥ ਵਿੱਚ ਆਉਂਦੀ ਹੈ, ਬਾਕੀ ਤਾਂ ਸਾਰੀ ਕਲਪਨਾ ਹੁੰਦੀ ਹੈ। ਤਾਂ ਜਿਹੜਾ ਧਰਮ ਦੀ ਸਾਧਨਾ ਹੈ, ਮੁਸ਼ਕਤ ਹੈ, ਇਹ ਪਾਉਣ ਵਾਲੀ ਨਹੀਂ। ਇਹ ਬਿਰਤੀ ਸਾਡੇ ਵਿੱਚ ਪਹਿਲੇ ਚੱਲ ਪੈਂਦੀ ਵੀ ਅਸੀਂ ਕੁਝ ਲੱਭਣਾ, ਕੁਝ ਪਾਉਣਾ, ਤੇ ਪਾਉਣਾ ਕੀ ਹੈ, ਗਵਾਉਣਾ ਹੈ। ਆਪ ਗਵਾਈਐ, ਕਿਹਨੂੰ ਗਵਾਉਣਾ ਹੈ, ਆਪਣੇ ਆਪੇ ਨੂੰ ਗਵਾਉਣਾ ਹੈ, ਖਤਮ ਕਰਨਾ, ਆਪਣੇ ਆਪੇ ਨੂੰ ਭੁੱਲਣਾ ਹੈ। ਗਵਾਉਣ ਦਾ ਅਰਥ ਵਿੱਚੋਂ ਕੋਈ ਮਾਸ ਕੱਢ ਕੇ ਬਾਹਰ ਨਹੀਂ ਦੇਣਾ, ਇਹਦਾ ਭਾਵ ਹੈ ਵੀ ਆਪਣੇ ਆਪੇ ਨੂੰ ਸਹਿਜੇ ਸਹਿਜੇ ਗਵਾਈ ਜਾਣਾ। ਗਵਾਉਣ ਦਾ ਅਰਥ ਭੁਲਾਈ ਜਾਣਾ ਵੀ ਮੈਂ ਕੌਣ ਹਾਂ, ਇਹ ਇੱਕ ਸਾਧਨ ਹੈ ਵੀ ਮੈਂ ਕੌਣ ਹੈ ਭੁੱਲਣਾ। ਸਾਨੂੰ ਤੇ ਭੁੱਲਦਾ ਹੀ ਨਹੀਂ ਦਿਨ ਰਾਤ, ਬਸ ਆਪਣਾ ਆਪ ਭੁੱਲਦਾ ਨਹੀਂ, ਰੱਬ ਚੇਤੇ ਨਹੀਂ ਆਉਂਦਾ। ਅਸੀਂ ਆਪਣੇ ਆਪ ਨੂੰ ਨਹੀਂ ਭੁੱਲਦੇ ਵੀ ਅਸੀਂ ਕੌਣ ਹਾਂ, ਅਸੀਂ ਆਪਣੇ ਆਪ ਨੂੰ ਫੜਿਆ ਹੋਇਆ ਕਿ ਮੈਂ ਹਾਂ ਤੇ ਮੈਂ ਕੁਝ ਪਾਉਣਾ। ਗੁਰੂ ਸਾਹਿਬ ਕਹਿੰਦੇ ਤੂੰ ਕੁਝ ਨਹੀਂ ਪਾ ਸਕਦਾ, ਜਿੱਦਣ ਤੂੰ ਲੀਨ ਹੋ ਗਿਆ, ਖਤਮ ਹੋ ਗਿਆ, ਤੇਰੀ ਸਮਾਪਤੀ ਹੋ ਗਈ, ਉਸ ਤੋਂ ਬਾਅਦ ਪਾਉਣ ਨੂੰ ਕੁਝ ਬਚਦਾ ਹੀ ਨਹੀਂ, ਸਭ ਕੁਝ ਤੂੰ ਹੀ ਹੈ, ਰਹਿੰਦਾ ਹੀ ਹੋਰ ਕੁਝ ਨਹੀਂ। ਤਾਂ ਇੱਥੇ ਕਹਿੰਦੇ ਨੇ ਜਿਉਂ ਮੈਲੇ, ਜਿੰਦ ਜਿਨ੍ਹਾਂ ਦੀ ਮੈਲੀ ਹੈ ਅੰਦਰੋਂ, ਮਨ ਜਿਨ੍ਹਾਂ ਦਾ ਮੈਲਾ ਹੈ, ਅੰਦਰ ਭਰੀ ਭੰਗਾਰ, ਅੰਦਰ ਜਿਹੜਾ ਹੈ ਵਿਕਾਰਾਂ ਦੇ ਨਾਲ ਲਭਾ ਲਭ ਭਰਿਆ ਹੋਇਆ, ਕੋਈ ਕਮੀ ਨਹੀਂ ਕਿਸੇ ਚੀਜ਼ ਦੀ, ਹਉਮੈ ਦੀ ਵੀ ਭਰਮਾਰ ਹੈ, ਕ੍ਰੋਧ ਦੀ ਵੀ ਭਰਮਾਰ ਹੈ, ਹੋਰ ਵੀ ਬੜਾ ਕੁਝ ਅੰਦਰ ਭਰਿਆ ਹੈ। ਫਿਰ ਕਹਿੰਦੇ ਬਾਹਰੋਂ ਨਿਰਮਲ, ਪਰ ਉਹਨਾਂ ਨੇ ਬਾਹਰੋਂ ਆਪਣੇ ਆਪ ਨੂੰ ਨਿਰਮਲ ਕਰ ਲਿਆ। ਇੱਥੇ ਮੈਂ ਇਹ ਵਿਸ਼ਾ ਤਾਂ ਨਹੀਂ ਲੈ ਰਿਹਾ ਵੀ ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਜਾਂ ਸਰੀਰ ਧੋਣ ਵਾਲੇ ਮਨੁੱਖ, ਵਿਸ਼ਾ ਆਉਂਦਾ ਉਹਨਾਂ ਦਾ ਗੁਰਬਾਣੀ ਵਿੱਚ ਜਿਨ੍ਹਾਂ ਦਾ ਮਨ ਮੈਲਾ ਤੇ ਸਰੀਰ ਧੋ ਕੇ ਰੱਖਦਾ, ਪਰ ਇਸ ਪੌੜੀ ਵਿੱਚ ਇਹ ਉਹਨਾਂ ਧਾਰਮਿਕ ਕਰਮ ਕਾਂਡੀਆਂ ਦਾ ਵਿਸ਼ਾ ਨਹੀਂ ਹੈ ਜਿਹੜੇ ਅੰਦਰੋਂ ਸਦੀਵ ਕਾਲ ਮੈਲੇ ਰਹਿੰਦੇ ਤੇ ਬਾਹਰੋਂ ਧੋਂਦੇ, ਉਹਨਾਂ ਦਾ ਇਹ ਵਿਸ਼ਾ ਨਹੀਂ। ਕਿਉਂਕਿ ਇਹਦੇ ਵਿੱਚ ਅੱਗੇ ਇੱਕ ਸੰਸਾਰੀ ਮਨੁੱਖ ਦੀ ਵਿਆਖਿਆ ਆਈ ਏ, ਜਿਹੜਾ ਕਿ ਇਹ ਤਿਸ਼ਨਾ ਵੱਡਾ ਰੋਗ ਲੱਗਾ, ਜਿਹਨੂੰ ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ, ਇਹਦੇ ਅਰਥ ਨੇ ਸੰਸਾਰੀ ਮਨੁੱਖ। ਫਿਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਚਨ ਕੀਤੇ ਜਿਨ੍ਹਾਂ ਦੇ ਅੰਦਰ ਮੈਲ ਹੈ, ਬਾਹਰੋਂ ਕਹਿੰਦੇ ਨਿਰਮਲ ਹਨ, ਉਹਨਾਂ ਨੇ ਆਪਣਾ ਬੜਾ ਹੀ ਸੁੰਦਰ ਜਨਮ ਰਤਨ ਜਿਹੜਾ ਬੜੀ ਮੁਸ਼ਕਲ ਨਾਲ ਮਿਲਿਆ। ਜਨਮ ਇਹ ਜਿਹੜੇ ਅਸੀਂ ਜਿਉਂ ਰਹੇ ਹਾਂ, ਬੜੀ ਵੱਡੀ ਦਾਤ, ਇਹਦੇ ਵਿੱਚ ਸਾਡਾ ਜੀਵਨ ਚੱਲ ਰਿਹਾ। ਜਨਮ ਬੜੀ ਕੀਮਤੀ ਚੀਜ਼ ਹੈ, ਜਿਉਣਾ ਬੜੀ ਵੱਡੀ ਪ੍ਰਾਪਤੀ ਹੈ, ਪਰ ਇਸ ਜੀਵਨ ਦੇ ਵਿੱਚੋਂ ਲਾਹਾ ਪ੍ਰਾਪਤ ਕਰ ਲੈਣਾ ਇਹ ਸਾਰਿਆਂ ਦੇ ਬਸ ਦਾ ਗੱਲ ਨਹੀਂ ਹੈ। ਸਾਰੇ ਇੱਧਰ ਤੁਰਦੇ ਨਹੀਂ। ਕਹਿੰਦੇ ਉਹਨਾਂ ਨੇ ਆਪਣਾ ਸਾਰੇ ਦਾ ਸਾਰਾ ਜਨਮ ਇੰਨਾ ਕੀਮਤੀ ਇਸ ਤਰ੍ਹਾਂ ਹੀ ਕਹਿੰਦੇ ਗੁਆ ਦਿੱਤਾ, ਸਮਾਪਤ ਕਰ ਦਿੱਤਾ, ਸੰਸਾਰ ਦੇ ਆਰ ਪਾਰ ਵਿੱਚ ਲੱਗ ਕੇ, ਸੰਸਾਰ ਦੀ ਦੌੜ ਭੱਜ ਵਿੱਚ ਲੱਗ ਕੇ। ਇੰਨਾ ਮਹਾਨ ਜੀਵਨ ਸੀ ਜਿਹਨੂੰ ਮਿੱਟੀ ਵਿੱਚ ਰੋਲ ਦਿੱਤਾ ਸਾਰੇ ਨੂੰ। ਉਹਨਾਂ ਬਾਰੇ ਗੁਰੂ ਅਮਰਦਾਸ ਜੀ ਕਹਿੰਦੇ, ਜਨਮ ਜੂਵੈ ਹਾਰਿਆ, ਅਖੀਰ ਨੂੰ ਜਿਵੇਂ ਜੁਆਰੀ ਹਾਰ ਜਾਂਦੇ ਨਾ ਸਾਰਾ ਕੁਝ, ਸਭ ਹਾਰ ਜਾਂਦੇ, ਬਿਲਕੁਲ ਨੰਗ ਹੋ ਜਾਂਦੇ। ਤਾਂ ਜਿੱਦਣ ਇਸ ਤਰ੍ਹਾਂ ਅਸੀਂ ਇਸ ਸੰਸਾਰ ਵਿੱਚ ਰਹਿ ਕੇ ਨਾਮ ਦਾ ਵਪਾਰ ਨਹੀਂ ਕਰਦੇ, ਨਾਮ ਦੀ ਕਮਾਈ ਨਹੀਂ ਕਰਦੇ, ਤੇ ਜਿਉਂ ਹੀ ਸਾਡਾ ਜੀਵਨ ਸਮਾਪਤੀ ਦੇ ਨੇੜੇ ਆਉਂਦਾ ਹੈ, ਤਿਉਂ ਤਿਉਂ ਆਦਮੀ ਬਿਲਕੁਲ ਖਾਲੀ ਹੱਥ ਹੁੰਦਾ ਜਾਂਦਾ। ਉਹਦੇ ਕੋਲ ਕੁਝ ਨਹੀਂ ਰਹਿੰਦਾ, ਪੱਲੇ ਕੱਖ ਨਹੀਂ ਰਹਿੰਦਾ। ਅਸੀਂ ਕਹਿੰਦੇ ਹਾਂ ਇੱਥੇ ਜਿਹੜਾ ਸਾਡੇ ਕੋਲ ਹੈ ਉਹ ਤੇ ਸਾਡੇ ਹੀ ਹੈ ਨਾ, ਇਹ ਵੀ ਜਿਉਂਦਿਆਂ ਹੀ ਉਹਦੇ ਕੋਲੋਂ ਖੋ ਲਿਆ ਜਾਂਦਾ। ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਮਹਾਰਾਜ ਇਹ ਕਿਉਂ ਹੋਇਆ, ਇਹਦਾ ਕਾਰਨ ਕੀ ਸੀ, ਇਹ ਜਨਮ ਅਸੀਂ ਕਿਉਂ ਗਵਾ ਦਿੱਤਾ, ਸਾਡੇ ਅੰਦਰ ਮੈਲ ਕਿਉਂ ਹੈ, ਅਸੀਂ ਬਾਹਰੋਂ ਬਾਹਰੋਂ ਨਿਰਮਲ ਕਿਉਂ ਹਾਂ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਦਾ ਕਾਰਨ ਦੱਸਿਆ। ਕਹਿੰਦੇ ਇਹਦਾ ਕਾਰਨ ਹੈ ਇਹ ਤਿਸ਼ਨਾ ਵੱਡਾ ਰੋਗ ਲੱਗਾ। ਸਭ ਤੋਂ ਵੱਡਾ ਰੋਗ ਤ੍ਰਿਸ਼ਨਾ ਹੈ, ਜਿਹਦੇ ਕਾਰਨ ਇਹਨੇ ਆਪਣਾ ਜੀਵਨ ਗਵਾ ਦਿੱਤਾ। ਤ੍ਰਿਸ਼ਨਾ ਦੀ ਇੱਕ ਅੱਗ ਹੈ ਮਨ ਵਿੱਚ, ਵੈਸੇ ਤੇ ਚਾਰ ਪ੍ਰਕਾਰ ਦੀਆਂ ਅੱਗਾਂ ਨੇ, ਪਰ ਇੱਕ ਅੱਗ ਹੈ ਤ੍ਰਿਸ਼ਨਾ ਦੀ, ਹੋਰ ਅੱਗੇ ਵਧਣਾ, ਹੋਰ ਅੱਗੇ ਵਧਣਾ, ਹੋਰ ਅੱਗੇ ਚਲੇ ਜਾਣਾ, ਇਹਦੀ ਕੋਈ ਹੱਦ ਨਹੀਂ ਆਉਂਦੀ। ਇਹਦੇ ਨਾਲ ਕਦੀ ਰਜੇਵਾ ਨਸੀਬ ਨਹੀਂ ਹੁੰਦਾ। ਇਹ ਆਪਣਾ ਇੱਕ ਥਾਂ ਜਿਹਾ ਮਨੁੱਖ ਨੂੰ ਮਿਥਣਾ ਪੈਂਦਾ ਵੀ ਉੱਥੇ ਉਹਨੇ ਸੰਸਾਰ ਵਿੱਚ ਕਿੱਥੋਂ ਤੱਕ ਦੌੜਨਾ ਹੈ। ਜੇ ਉਹਨੇ ਨਾ ਮਿਥਿਆ ਤੇ ਇਹ ਦੌੜ ਕਈ ਵਾਰੀ ਖਤਰਨਾਕ ਰੂਪ ਧਾਰਨ ਕਰ ਜਾਂਦੀ। ਜਿਵੇਂ ਕੱਲ ਮੈਂ ਬੇਨਤੀ ਕੀਤੀ ਸੀ, ਇਹ ਚੱਕਰ ਹੈ, ਚੱਕਰ ਵਿੱਚ ਵੜਨ ਦੀ ਜਾਚ ਸਿੱਖੀ ਤੇ ਚੱਕਰ ਵਿੱਚ ਨਿਕਲਣ ਦੀ ਵੀ। ਤੁਸੀਂ ਇੱਕ ਕਹਾਣੀ ਸੁਣੀ ਹੋਏਗੀ ਮਹਾਭਾਰਤ ਦੇ ਯੁੱਧ ਦੀ, ਵੀ ਫੌਜ ਦਾ ਇੱਕ ਨਿਯਮ ਹੈ ਜਿਹਨੂੰ ਕਹਿੰਦੇ ਚੱਕਰ ਵਿਊ ਬਣਾਉਣਾ, ਘੇਰਾ ਬਣਾ ਲੈਣਾ ਦੂਸਰੀ ਫੌਜ ਤੋਂ ਬਚਣ ਵਾਸਤੇ। ਜਦੋਂ ਕੈਰਵਾਂ ਤੇ ਪਾਂਡਵਾਂ ਦਾ ਯੁੱਧ ਹੋਇਆ ਤਾਂ ਕੈਰਵਾਂ ਨੇ ਚੱਕਰ ਵਿਊ ਬਣਾ ਦਿੱਤਾ, ਪੰਗਤੀ ਬਣਾ ਦਿੱਤੀ, ਗੋਲ ਉਹਨੂੰ ਕਹਿੰਦੇ ਫੌਜ ਖੜੀ ਕਰ ਦਿੱਤੀ, ਉਹਨੂੰ ਕੋਈ ਤੋੜ ਨਹੀਂ ਸੀ ਸਕਦਾ। ਜਿੰਨਾ ਚਿਰ ਉਹ ਟੁੱਟਦੀ ਨਹੀਂ ਸੀ ਉਹਨਾਂ ਚਿਰ ਕੈਰਵ ਹਾਰ ਨਹੀਂ ਸੀ ਸਕਦੇ। ਬੜੇ ਬੜੇ ਸੂਰਮਿਆਂ ਨੇ ਯਤਨ ਕੀਤਾ, ਕਿਸੇ ਤੋਂ ਘੇਰਾ ਨਹੀਂ ਟੁੱਟਿਆ, ਉਹ ਚੱਕਰ ਵਿਊ ਨਹੀਂ ਟੁੱਟਿਆ। ਇੱਕ ਅਰਜਨ ਦਾ ਪੁੱਤਰ ਸੀ ਅਭਿਮਨਿਊ, ਉਹ ਫਿਰ ਸਾਹਮਣੇ ਆਇਆ, ਉਹਨੇ ਕਿਹਾ ਵੀ ਮੈਨੂੰ ਜਾਚ ਹੈ, ਮੈਂ ਤੋੜ ਸਕਣਾ। ਉਹਨੂੰ ਪੁੱਛਿਆ ਵੀ ਤੂੰ ਕਿੱਥੋਂ ਸਿੱਖਿਆ ਤੋੜਨਾ। ਫਿਰ ਪਤਾ ਲੱਗਾ ਵੀ ਜਦੋਂ ਇਹਦਾ ਅਭਿਮਨਿਊ ਦਾ ਜਨਮ ਹੋਣ ਵਾਲਾ ਸੀ ਅਜੇ ਦ੍ਰੋਪਦੀ ਦੇ ਘਰ, ਤਾਂ ਦ੍ਰੋਪਦੀ ਨੇ ਕਿਸੇ ਬੜੇ ਵੱਡੇ ਧਨੁਖਧਾਰੀ ਸੂਰਮੇ ਕੋਲੋਂ ਇਹ ਚੱਕਰ ਵਿਊ ਤੋੜਨ ਦੀ ਕਹਾਣੀ ਸੁਣੀ ਸੀ, ਜਦੋਂ ਅਜੇ ਅਭਿਮਨਿਊ ਆਪਣੀ ਮਾਂ ਦੇ ਸਰੀਰ ਵਿੱਚ ਸੀ, ਜਨਮ ਨਹੀਂ ਸੀ ਲਿਆ, ਮਾਂ ਦੇ ਰਾਹੀਂ ਉਹਨੇ ਸੁਣ ਲਿਆ। ਉਹਨੂੰ ਜਾਚ ਆ ਗਈ ਕਿਵੇਂ ਉਹਨੂੰ ਤੋੜੀਦਾ। ਉਹਨੇ ਕਿਹਾ ਮੈਂ ਤੋੜਾਂਗਾ। ਹੁਣ ਉਹਨੇ ਹਮਲਾ ਕੀਤਾ, ਤੋੜ ਕੇ ਅੰਦਰ ਤੇ ਚਲਾ ਗਿਆ, ਅੰਦਰ ਚਲਾ ਗਿਆ, ਪਰ ਬਾਹਰ ਆਉਣਾ ਨਹੀਂ, ਉਹਨੂੰ ਆਉਂਦਾ ਨਹੀਂ ਸੀ, ਬਾਹਰ ਕਿਵੇਂ ਨਿਕਲਣਾ। ਵਿੱਚ ਜਾਣਾ ਤਾਂ ਸਿੱਖਿਆ ਸੀ, ਤਾਂ ਵਿੱਚ ਘੇਰਿਆ ਗਿਆ, ਫਸ ਗਿਆ ਵਿੱਚ, ਵਿੱਚ ਉਹਨਾਂ ਨੇ ਘੇਰ ਕੇ ਮਾਰ ਦਿੱਤਾ। ਇਹ ਸੱਚ ਹੈ ਵੀ ਇਹ ਇਕੱਲੇ ਅਭਿਮਨਿਊ ਦੀ ਕਹਾਣੀ ਨਹੀਂ, ਇਹ ਸਾਰੇ ਮਨੁੱਖਾਂ ਦੇ ਜੀਵਨ ਦੀ ਕਹਾਣੀ ਹੈ ਕਿ ਮਾਇਆ ਦਾ ਜਿਹੜਾ ਚੱਕਰ ਹੈ, ਚੱਕਰ ਵਿਊ ਹੈ, ਇਹਨੂੰ ਮਨੁੱਖ ਤੋੜ ਕੇ ਇਹਦੇ ਅੰਦਰ ਤੇ ਜਾਣਾ ਜਾਣਦਾ, ਪਰ ਪਰਤ ਕੇ ਜਦੋਂ ਨਿਕਲਣਾ ਪਵੇ ਫਿਰ ਰਾਹ ਨਹੀਂ ਲੱਭਦਾ, ਫਿਰ ਘੇਰਿਆ ਗਿਆ ਵਿੱਚੇ, ਫਿਰ ਵਿੱਚੇ ਮਾਰ ਸਿੱਟਦੀ, ਅੰਦਰ ਰਹਿ ਜਾਂਦਾ। ਤੇ ਜਿਨ੍ਹਾਂ ਨੇ ਪੂਰੇ ਗੁਰੂ ਤੋਂ ਸਿੱਖਿਆ ਲਈ ਉਹ ਜਾਣ ਲੈਂਦੇ ਇਹਦੇ ਅੰਦਰ ਕਿਵੇਂ ਜਾਣਾ ਤੇ ਇਹਦੇ ਵਿੱਚੋਂ ਬਾਹਰ ਕਿਵੇਂ ਨਿਕਲਣਾ, ਉਹ ਤੇ ਬਚ ਗਏ, ਵਿੱਚ ਤੇ ਇਹਦੇ ਜਾਣਾ ਹੀ ਪੈਣਾ, ਸਰੀਰਧਾਰੀ ਮਨੁੱਖ ਨੂੰ ਮਾਇਆ ਵਿੱਚ ਜ਼ਰੂਰ ਜਾਣਾ ਪੈਣਾ, ਪਰ ਉਹਨਾਂ ਨੂੰ ਬਾਹਰ ਨਿਕਲਣ ਦੀ ਵੀ ਜਾਚ ਹੈ। ਪਰ ਤ੍ਰਿਸ਼ਨਾ ਦੇ ਅਧੀਨ ਹੋ ਕੇ ਮਨੁੱਖ ਅੱਗੇ ਦੀ ਅੱਗੇ ਤੁਰਿਆ ਜਾਂਦਾ, ਅੱਗੇ ਦੀ ਅੱਗੇ ਨਿਕਲ ਜਾਂਦਾ, ਜੋ ਕੁਝ ਆਉਂਦਾ ਉਹ ਭੁੱਲੀ ਜਾਂਦਾ, ਜੋ ਕੁਝ ਨਹੀਂ ਆਉਂਦਾ ਉਹਦੀ ਤ੍ਰਿਸ਼ਨਾ ਜਾਗਦੀ ਜਾਂਦੀ। ਆਈ ਹੋਈ ਹਰ ਇੱਕ ਚੀਜ਼ ਥੋੜੇ ਦਿਨਾਂ ਵਿੱਚ ਛੋਟੀ ਪੈ ਜਾਂਦੀ ਹੈ। ਜੋ ਕੁਝ ਆਇਆ, ਕੁਝ ਵੀ ਆਵੇ, ਇੱਥੇ ਇਹ ਸਵਾਲ ਨਹੀਂ ਕਿ 100 ਆਇਆ ਕਿ 1000 ਆਇਆ ਕਿ ਲੱਖ ਆਇਆ ਕਿ ਕਰੋੜ। ਜਿਸ ਦਿਨ 100 ਨਹੀਂ ਸੀ, ਉਸ ਦਿਨ 100 ਬਹੁਤ ਵੱਡਾ ਲੱਗਦਾ, ਫਿਰ ਜਦੋਂ ਆ ਗਿਆ ਤਾਂ ਥੋੜੇ ਜਿਉਂ ਜਿਉਂ ਕਾਲ ਦਾ ਚੱਕਰ ਚੱਲਿਆ 100 ਛੋਟਾ ਹੋ ਗਿਆ, ਫਿਰ 1000 ਵੱਡਾ ਦਿਸਣ ਲੱਗ, ਫਿਰ ਇਸ ਤਰ੍ਹਾਂ 1000 ਛੋਟਾ ਪੈ ਗਿਆ, ਫਿਰ ਲੱਖ ਛੋਟਾ ਪੈ ਗਿਆ। ਛੋਟਾ ਪੈਂਦਾ ਜਾਂਦਾ ਹੈ, ਉਹਦਾ ਕਾਰਨ ਇੱਕ ਬਹੁਤ ਵੱਡਾ ਭੁਲੇਖ ਹੈ। ਕੋਲ ਹੀ ਘਟਨਾ ਵਾਪਰਦੀ, ਸਾਨੂੰ ਪਤਾ ਨਹੀਂ ਲੱਗਦਾ ਕਿ ਕਿਵੇਂ ਚੀਜ਼ਾਂ ਛੋਟੀਆਂ ਹੋ ਜਾਂਦੀਆਂ, ਇੱਥੇ ਕਿਵੇਂ ਪੁਰਾਣੀਆਂ ਪੈ ਜਾਂਦੀਆਂ ਨੇ, ਕਿਵੇਂ ਫਿੱਕੀਆਂ ਹੋ ਜਾਂਦੀਆਂ, ਇਹ ਕਿਉਂ ਵਾਪਰਦਾ। ਕੋਈ ਵੀ ਚੀਜ਼ ਹੈ ਦੁਨੀਆਂ ਦੀ, ਕੋਈ ਵੀ ਰਸ ਹੈ, ਤੁਸੀਂ ਕਿਸੇ ਦੂਜੇ ਕੋਲੋਂ ਰਸ ਵੇਖੋਗੇ ਤਾਂ ਆਦਮੀ ਪਾਗਲ ਹੋ ਜਾਏਗਾ, ਉਹਦੇ ਪਿੱਛੇ ਦੌੜੇਗਾ। ਪਰ ਜਿਸ ਆਦਮੀ ਦੇ ਕੋਲ ਉਹ ਰਸ ਹੈ, ਉਹਦੇ ਚਿਹਰੇ ਨੂੰ ਪੜ੍ਹ ਕੇ ਵੇਖੋ, ਉਹਦੀਆਂ ਅੱਖਾਂ ਨੂੰ ਪੜ੍ਹ ਕੇ ਵੇਖੋ, ਉਹ ਅੱਕਿਆ ਹੋਇਆ, ਉਹਦੇ ਤੋਂ ਉਹ ਹੋਰ ਰਸ ਲੱਭ ਰਿਹਾ। ਤੇ ਜਿਹੜਾ ਰਸ ਉਹ ਲੱਭ ਰਿਹਾ, ਜਿਹੜੇ ਲੋਕ ਉੱਥੇ ਨੇ, ਉਹ ਉੱਥੋਂ ਅੱਕੇ ਹੋਏ ਨੇ, ਉਹ ਹੋਰ ਕਿਤੇ ਖੋਜ ਕਰ ਰਹੇ ਨੇ। ਇਸ ਤਰ੍ਹਾਂ ਲੜੀ ਚੱਲਦੀ ਹੈ, ਇਸ ਤਰ੍ਹਾਂ ਭਟਕਣਾ ਅੱਗੇ ਵੱਧਦੀ ਜਾਂਦੀ। ਤਾਂ ਇਹਨੂੰ ਗੁਰੂ ਸਾਹਿਬ ਨੇ ਕਿਹਾ ਤ੍ਰਿਸ਼ਨਾ। ਤ੍ਰਿਸ਼ਨਾ ਦੇ ਅਰਥ ਨੇ ਜੋ ਤੁਹਾਡੇ ਕੋਲ ਨਹੀਂ ਉਹਦੇ ਪ੍ਰਤੀ ਖਿੱਚ ਰਹਿਣੀ, ਇਹਨੂੰ ਕਹਿੰਦੇ ਤ੍ਰਿਸ਼ਨਾ। ਵੀ ਜੋ ਤੁਹਾਡੇ ਕੋਲ ਹੈ ਉਹਦਾ ਚੇਤਾ ਨਾ ਆਉਣਾ, ਉਹਦਾ ਯਾਦ ਵਿੱਚੋਂ ਨਿਕਲ ਜਾਣਾ, ਉਹਦਾ ਫਿੱਕਾ ਪੈ ਜਾਣਾ, ਉਹਦਾ ਛੋਟਾ ਰਹਿ ਜਾਣਾ, ਇਹ ਇੱਕ ਬੜਾ ਵੱਡਾ ਰੋਗ ਹੈ ਜੀਵਨ ਦਾ ਕਿ ਕੋਲ ਹੈ ਛੋਟਾ ਰਹਿ ਜਾਣਾ, ਕੋਲ ਨਹੀਂ ਵੱਡਾ ਦਿਸਣਾ। ਦੋਵੇਂ ਹੀ ਭ੍ਰਾਂਤੀਆਂ ਨੇ, ਦੋਵੇਂ ਹੀ ਭਰਮ ਨੇ, ਦੋਵੇਂ ਹੀ ਜੀਵਨ ਦੇ ਦੁੱਖ ਨੇ। ਜਿਨ੍ਹਾਂ ਨੇ ਆਪਣੇ ਜੋ ਕੁਝ ਕੋਲ ਸੀ ਉਹਨੂੰ ਵੱਡਾ ਜਾਣਿਆ, ਉਹ ਤ੍ਰਿਪਤ ਹੋਣ ਲੱਗ ਪਏ, ਉਹ ਸ਼ਾਂਤ ਹੋਣ ਲੱਗ ਗਏ, ਉਹਨਾਂ ਦਾ ਮਨ ਸੰਤੋਖ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰਨ ਲੱਗ ਪਿਆ। ਤੇ ਜਿਹਨੂੰ ਅਸੀਂ ਕਹਿੰਦੇ ਹਾਂ ਸੁੱਖ ਆਨੰਦ, ਉਹਨੂੰ ਜਿਹੜਾ ਦਰਵਾਜ਼ਾ ਲੱਗਾ ਹੋਇਆ ਉਹਦੇ ਅੱਗੇ ਲਿਖਿਆ ਹੋਇਆ ਸੰਤੋਖ, ਉੱਥੋਂ ਵੜਦਾ ਮਨੁੱਖ ਉਹਦੇ ਵਿੱਚ, ਹੋਰ ਕੋਈ ਰਾਹ ਨਹੀਂ। ਬਾਕੀ ਦੀਵਾਰਾਂ ਨੇ, ਬਾਕੀ ਕੰਧਾਂ ਨੇ, ਕੰਧਾਂ ਵਿੱਚੋਂ ਤੁਸੀਂ ਅੰਦਰ ਨਹੀਂ ਜਾ ਸਕੋਗੇ। ਜਿਹਨੂੰ ਆਪਾਂ ਆਨੰਦ ਤੇ ਸੁੱਖ ਕਹਿੰਦੇ ਹਾਂ, ਸ਼ਾਂਤੀ ਕਹਿੰਦੇ ਹਾਂ, ਉਹਦਾ ਜਿਹੜਾ ਦਰਵਾਜ਼ਾ ਹੈ ਉਹ ਦਰਵਾਜ਼ਾ ਹੈ ਸੰਤੋਖ। ਸੰਤੋਖ ਦੇ ਅਰਥ ਨੇ ਜੋ ਕੁਝ ਸਾਨੂੰ ਮਿਲਿਆ ਉਹਨੂੰ ਖਿਆਲ ਵਿੱਚ ਰੱਖਣਾ, ਜੋ ਕੁਝ ਨਹੀਂ ਮਿਲਿਆ ਉਹਦੇ ਵਾਸਤੇ ਮਿਹਨਤ ਕਰ ਲੈਣੀ, ਮਾੜੀ ਨਹੀਂ ਖਿਆਲ ਰੱਖਣਾ, ਮਿਹਨਤ ਕਰ ਲੈਣੀ ਚਾਹੀਦੀ, ਯਤਨ ਕਰਨਾ ਗਲਤ ਨਹੀਂ ਹੈ। ਪਰ ਯਤਨ ਕਰਨ ਵਿੱਚ ਤੇ ਪਾਗਲ ਹੋਣ ਵਿੱਚ ਬੜਾ ਫਰਕ ਹੈ। ਯਤਨ ਕਰਨਾ ਹੋਰ ਚੀਜ਼ ਹੈ, ਪਰ ਉਹਦੇ ਪਿੱਛੇ ਸ਼ੁਦਾਈ ਹੋ ਜਾਣਾ ਉਹ ਹੋਰ ਚੀਜ਼ ਹੈ। ਵੀ ਜੇ ਤਾਂ ਇਹ ਮਿਲ ਗਿਆ ਠੀਕ ਹੈ, ਜੇ ਨਾ ਮਿਲਿਆ ਸਾਰਾ ਜੀਵਨ ਹੀ ਅਸਤ ਵਿਅਸਤ ਹੋ ਗਿਆ। ਵੀ ਕਿਉਂ ਨਹੀਂ ਮਿਲਿਆ, ਫਿਰ ਕ੍ਰੋਧ, ਫਿਰ ਉਹਦੇ ਵਿੱਚੋਂ ਹੋਰ ਬੜਾ ਕੁਝ ਨਿਕਲਦਾ। ਕ੍ਰੋਧ ਕਿੱਥੋਂ ਆਉਂਦਾ? ਕ੍ਰੋਧ ਇੱਕ ਕਿਸੇ ਵੀ ਕੀਤੇ ਹੋਏ ਕੰਮ ਦਾ ਇੱਕ ਨਤੀਜਾ ਹੈ, ਰਿਜ਼ਲਟ ਹੈ। ਵੀ ਜੇ ਤਾਂ ਉਹਦੇ ਵਿੱਚ ਤੁਸੀਂ ਕਾਮਯਾਬ ਹੋ ਗਏ, ਫਿਰ ਮੋਹ ਆ ਜਾਏਗਾ, ਪਕੜ ਬਣ ਜਾਏਗੀ ਉਸ ਚੀਜ਼ ਦੀ, ਉਹਦੇ ਨਾਲ ਬੰਦਾ ਚਿਪਕ ਗਿਆ ਜੇ ਪ੍ਰਾਪਤੀ ਹੋ ਗਈ। ਤੇ ਜੇ ਕਿਸੇ ਕਾਰਨ ਪ੍ਰਾਪਤੀ ਨਹੀਂ ਹੋਈ, ਫਿਰ ਉਹਦਾ ਹੀ ਕ੍ਰੋਧ ਬਣੇ। ਕ੍ਰੋਧ ਤੇ ਮੋਹ ਇਹ ਦੋਵੇਂ ਰਿਜ਼ਲਟ ਨੇ ਕਿਸੇ ਵੀ ਕੰਮ ਦੇ, ਇਹ ਮੂਲ ਨਹੀਂ ਹਨ। ਕ੍ਰੋਧ ਤੇ ਮੋਹ ਕਿਸੇ ਕਾਰਨ ਪੈਦਾ ਹੁੰਦੇ ਨੇ। ਮੋਹ ਤਾਂ ਪੈਦਾ ਹੁੰਦਾ, ਤੁਸੀਂ ਕੁਝ ਪ੍ਰਾਪਤ ਕਰ ਲਿਆ ਉਹਦੇ ਨਾਲ ਚੰਬੜ ਗਏ, ਜੇ ਉਹ ਪ੍ਰਾਪਤ ਨਹੀਂ ਹੋਇਆ ਤਾਂ ਵਾਸ਼ਨਾ ਦਾ ਵਿਗੜਿਆ ਹੋਇਆ ਰੂਪ ਹੈ ਕ੍ਰੋਧ, ਵਾਸ਼ਨਾ ਪੂਰੀ ਨਹੀਂ ਹੋਈ, ਫਿਰ ਮਨੁੱਖ ਕ੍ਰੋਧੀ ਹੋ ਜਾਏਗਾ, ਕ੍ਰੋਧ ਵਿੱਚ ਚਲਾ ਜਾਏਗਾ। ਤਾਂ ਕਈ ਪ੍ਰਕਾਰ ਦੀ ਵਾਸ਼ਨਾ, ਇੱਕ ਤਰ੍ਹਾਂ ਦੀ ਨਹੀਂ। संसार विच कोई मेहनत कीती की पता मिलना कि नहीं मिलना। जे तो मिल गया फिर एक रोग लग गया, वह किहड़ा उहदे नाल चंबड़ गया जो कुछ मिलिया। जे नहीं मिलिया फिर क्रोधी हो गया, फिर बीमार हो गया। दो ही गल्लां ने। तां इस करके गुरु साहब ने तृष्णा दे अर्थ कीते ने, जे तू तृष्णा तो बचना है, ये बड़ा वड्डा रोग है, तां इस घर में है सो तू ढूंढ खाहे, और किस ही के तू मत ही जाहे। बसंत राग दा शब्द है। इस घर में दा अर्थ है कि जदों तेनू अकाल पुरख वाहगुरु ने बनाया उदों तेरे जिस्म दे अंदर एक भाग लड़ी लिखी है, उन्हों कहिंदे ने संजोग विजोग दो एक कार चलावे हैं, लेखे आवे भाग वो अंदर लिख देता। तू यतन कर, मेहनत कर, किरत करना तेरा काम है। किरत दा नतीजा कुछ भी हो सकता है। कई कोट काले थक पाहे, कई कोट बैठत ही खाहे। ये क्यों है? कई कुछ करी जांदे ने, कई को कई थक जांदे ने, कई कोट बैठत ही खाहे। जदों ये पंक्ति पढ़ी जांदी है ते आपां किन्नूं तरजीह देने आपां, जे सानूं दोवां विचों क्या जाए भई आ गुरु अर्जन देव जी ने सुखमणि साहिब विच लिख दिता है भई कुछ बंदे तां इत्थे करदे करदे थक जांदे ने कम, कुछ बैठे रहिंदे ते माया आई जांदी। जे इत्थे अनाउंस किया जाए ते सानू कहा जाए भी जेड़े ते काले थक पाहे विच आउण वाले ने ते इधर हो जाओ, जेड़े बैठत काहे वाले ने तो इधर आ जाओ, ते बह के खाण वालियां वल आपां सारे चले जांगे। ये साड़ी मंग है, बिरती है, बह के खाण वालियां वल असी सारे चले जांगे। ते काल के खाण वालियां वल कोई भी नहीं रहेगा। जबकि गुरु साहब कहिंदे काल खाए किछ हथों दे, उन्हों नहीं चुनेगा कोई, क्योंकि साड़ी बिरती है भी बह के खाण विच सुख है ते घालना करन विच दुख है। जबकि ये उल्ट है, ये अज्ञान है। काल करके थकन विच सुख है, बह के खाण विच दुख है। इन्हूं तुर तक वेख लेना, बह के खा के वेख लेना। रोगी कौन हुंदा जो बह के खाई जांदा है? वही रोगी है ना। उनू इस चीज का किथे अनुमान ते किथे प्राप्ति? एक बड़ी कीमती चीज है कि जदों मनुख थकदा है, जदों थकण तो बाद अपने मंजे ते बहिंदा है, जेड़ा सुख उनू मिलदा वो किसे करोड़ रुपये विच किसे तो नहीं मिलेगा। उहदे शरीर नू जेड़ी शांति आउंदी उस थकावट करके। जदों थकिया है, थकण तो बाद जदों वो आराम करेगा तां वो आराम एक करोड़पति कोल नहीं है, जेड़ा उस थके हुए मनुख कोल है जिन्हें कम किया, बहुत मेहनत की है। तो उन्हां विचों दोवां विचों बीमार कौन है? गुरु साहब ने एक बचन किया है, हजूर तुसी पढ़ोगे सुनोगे हर रोज आसा दी वार विच, एक निहाली पै सवण एक उपर रहन खड़े। एक कहिंदे तुलाइयां ते सुते होए ने ते एक उत्ते पखा लै के खड़े ने उन्हां नूं चलण वास्ते। जे फिर सानू गुरु नानक ने पुछ लिया भी तलाई चाहीदी कि उत्ते खलोण वाला काम करोगे, असीं कहांगे तलाई दिओ, खलोणा नहीं। पर पता सानू फिर उत्थे कोई नहीं, वे जेड़ा खलोता है ते काम करदा उन्हूं शुगर कोई नहीं, तलाई वाले दी शुगर बड़ी हाई है, इहदा ब्लड प्रैशर भी वधिया होया है, इहनूं रोग बड़े चिंबड़े होए ने, सारे दुख इहदे दुआले बलेठे होए ने, उठिया जांदा नहीं, बैठा जांदा नहीं, किवें उठे बवे, कदी उठा बैठा है ही नहीं, काम ही नहीं कीता, शरीर खलो गया, रुक गया। ਤਾਂ ਕਿਹਨੂੰ ਚੁਣੋਗੇ? ਵੀ ਕਈ ਕੋਟ ਬੈਠਤ ਹੀ ਖਾਹੇ। ਅਸੀਂ ਝਟਪਟ ਕਹਾਂਗੇ ਜੀ ਪੰਜ ਪਾਠ ਕਰਨੇ ਆ ਸੁਖਮਣੀ ਸਾਹਿਬ ਤੇ ਬੈਠੇ ਭੇਜ ਦਿਓ ਬਸ। ਸਾਨੂੰ ਸਮਝ ਨਹੀਂ ਆਈ ਫਿਰ ਗੁਰੂ ਸਾਹਿਬ ਦੇ ਉਪਦੇਸ਼, ਕਈ ਕੋਟ ਘਾਲੇ ਥੱਕ ਪਾਹੇ। ਸਿੱਖ ਦਾ ਜੀਵਨ ਇਹ ਹੈ ਮਹਾਰਾਜ, ਘਾਲਣਾ ਸਾਨੂੰ ਦਿਓ, ਮਿਹਨਤ ਕਰਾਂਗੇ, ਅਸੀਂ ਕੰਮ ਕਰੀਏ ਤੇ ਤੰਦਰੁਸਤੀ ਹੋਵੇ ਤੇ ਕੁਝ ਖਾਣ ਲਈ ਵੀ ਹੋਵੇ, ਉਹ ਰਸਤਾ ਠੀਕ ਹੈ। ਕੁਝ ਵਰਤਣ ਲਈ ਵੀ ਹੋਵੇ, ਚਿੰਤਾ ਵੀ ਨਾ ਹੋਵੇ ਵੀ ਕਿੱਥੋਂ ਆਏਗਾ, ਕਿਵੇਂ ਕਰਾਂਗੇ, ਕੀ ਹੋਵੇਗਾ। ਪਰ ਮਨੁੱਖ ਦੀ ਅੱਜ ਅੰਤਰੀਵੀ ਮੰਗ ਜਿਹੜੀ ਹੈ ਉਹ ਡੈਡ ਹੋਣ ਦੀ ਹੈ, ਮਰਨ ਦੀ ਹੈ, ਬੈਠਣ ਦੀ ਹੈ, ਵੀ ਮੈਂ ਰੁਕਿਆ ਰਵਾਂ, ਹੱਥ ਪੈਰ ਨਾ ਹਿਲਾਵਾਂ। ਇਹ ਤਾਂ ਕਰੋੜਾਂ ਵਿੱਚੋਂ ਥੋੜੇ ਜਿਹੇ ਬੰਦੇ ਸਨ ਜਿਨ੍ਹਾਂ ਨੂੰ ਰੱਬ ਨੇ ਚੁਣਿਆ, ਜਿਨ੍ਹਾਂ ਦੇ ਹੱਥ ਪੈਰ ਸਰੀਰ ਤੋਂ ਅੱਗੇ ਚਲੇ ਗਏ, ਉਹ ਸਨ ਸਿਰਫ, ਫਿਰ ਵੀ ਉਹ ਤੰਦਰੁਸਤ ਰਹਿੰਦੇ। ਤਾਂ ਇਸ ਤਰ੍ਹਾਂ ਦਾ ਇਹ ਸਾਡਾ ਇੱਕ ਅਗਿਆਨ ਸਾਡੀ ਖੋਪਰੀ ਵਿੱਚ ਜੰਮ ਚੁੱਕਾ ਹੈ। ਤਾਂ ਜਿਹੜਾ ਘਾਲ ਕਰਦਾ, ਘਾਲ ਕਰਕੇ ਥੱਕ ਜਾਂਦਾ, ਆ ਤੁਸੀਂ ਪੁੱਛ ਕੇ ਵੇਖ ਲੈਣਾ ਵੀ ਅਸੀਂ ਗੱਡੀਆਂ ਵਿੱਚ ਆਉਂਦੇ ਹਾਂ ਤੇ ਇੱਥੇ ਆ ਭਾਈ ਰਣਜੀਤ ਸਿੰਘ ਹੋਰੀ ਬੈਠੇ ਸਾਈਕਲ ਤੇ ਆਉਂਦੇ ਨੇ, ਜਦੋਂ ਵਾਪਸ ਮੁੜਦੇ ਭੁੱਖ ਕਿਹਨਾਂ ਨੂੰ ਜ਼ਿਆਦਾ ਲੱਗਦੀ ਹੈ? ਸਾਈਕਲ ਵਾਲੇ ਨੂੰ ਜ਼ਿਆਦਾ ਵਧੀਆ ਭੁੱਖ ਲੱਗਦੀ ਹੈ, ਬੜੇ ਆਨੰਦ ਨਾਲ, ਔਰ ਇਹਨਾਂ ਨੂੰ ਕਿਸੇ ਦਵਾਈ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਇਹ ਫਰਕ ਰਹਿੰਦਾ ਹੈ। ਤਾਂ ਦੋਵੇਂ ਚੀਜ਼ਾਂ ਗੁਰੂ ਸਾਹਿਬ ਨੇ ਸਾਨੂੰ ਸਮਝਾਈਆਂ ਨੇ, ਔਰ ਉਹਨਾਂ ਦਾ ਵੱਖਰਾ ਵੱਖਰਾ ਉਲੇਖ ਕਰਕੇ ਸਮਝਾਇਆ ਵੀ ਤੂੰ ਇੱਕ ਪਾਸੇ ਨਾ ਲੱਗ, ਕਈ ਕੋਟ ਘਾਲੇ ਥੱਕ ਪਾਏ, ਘਾਲਣਾ ਵੀ ਬੜੀ ਵੱਡੀ ਦਾਤ ਹੈ, ਕੰਮ ਕਰਨਾ, ਕਈ ਕੋਟ ਬੈਠਤ ਹੀ ਖਾਏ, ਕਈ ਕਰੋੜਾਂ ਬੈਠੇ ਖਾਈ ਜਾਂਦੇ ਨੇ, ਬੈਠੇ ਹੀ ਉਹ ਗਲ ਜਾਂਦੇ ਨੇ, ਬੈਠੇ ਹੀ ਬੇਕਾਰ ਹੋ ਜਾਂਦੇ ਨੇ। ਇਸ ਤਰ੍ਹਾਂ ਦਾ ਤ੍ਰਿਸ਼ਨਾ ਦਾ ਇੱਕ ਵਰਤਾਰਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਹਨਾਂ ਬਚਨਾਂ ਵਿੱਚ ਕਹਿ ਰਹੇ ਨੇ। ਕਹਿੰਦੇ ਸਭ ਤੋਂ ਵੱਡਾ ਰੋਗ ਲੱਗਾ ਹੋਇਆ, ਸਭ ਤੋਂ ਵੱਡਾ ਦੁੱਖ ਲੱਗਾ ਹੋਇਆ। ਇਸ ਤਰ੍ਹਾਂ ਦਾ ਇੱਕ ਫਕੀਰ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੀਵਨ ਵਿੱਚ ਆਇਆ ਸੀ। ਹਜ਼ੂਰ ਕਿਤੇ ਜਾ ਰਹੇ ਸਨ ਭਾਈ ਮਰਦਾਨਾ ਜੀ ਨਾਲ, ਤੇ ਰਾਹ ਵਿੱਚ ਭਾਈ ਮਰਦਾਨੇ ਨੇ ਕਿਹਾ, ਮਹਾਰਾਜ ਗਰਮੀ ਬਹੁਤ ਹੈ, ਥੋੜਾ ਜਿਹਾ ਟਿਕ ਜਾਈ, ਰੁੱਖ ਹੈ। ਹਜ਼ੂਰ ਨੇ ਕਿਹਾ, ਠੀਕ ਮਰਦਾਨਿਆ। ਰੁੱਖ ਥੱਲੇ ਬੈਠ ਗਿਆ ਤੇ ਪਿਛਲੇ ਰੁੱਖ ਦੇ ਥੱਲੇ ਇੱਕ ਸੱਜਣ, ਚਾਰ ਬੰਦਿਆਂ ਨੇ ਉਹਦਾ ਪਲੰਗ ਚੁੱਕਿਆ ਹੋਇਆ, ਉਹ ਕੋਈ ਫਕੀਰ ਪੀਰ ਸੀ, ਉਹ ਪਲੰਗ ਦੇ ਉੱਤੇ ਬੈਠਾ, ਉਹਨੂੰ ਚੁੱਕ ਕੇ ਲਈ ਆਉਂਦੇ ਨੇ, ਉਹ ਉੱਤੇ ਬੈਠਾ ਹੋਇਆ। ਤਾਂ ਜਦੋਂ ਉੱਥੇ ਆਏ ਤੇ ਉਹਨਾਂ ਨੇ ਪਲੰਗ ਰੁੱਖ ਦੇ ਥੱਲੇ ਰੱਖ ਦਿੱਤਾ, ਤੇ ਰੁੱਖ ਦੇ ਥੱਲੇ ਉਹ ਪਲੰਗ ਰੱਖ ਕੇ ਜਿਨ੍ਹਾਂ ਨੇ ਪਲੰਗ ਚੁੱਕਿਆ ਸੀ ਉਹਨਾਂ ਨੇ ਪੱਖੇ ਚੁੱਕ ਲਏ ਤੇ ਉਹਨੂੰ ਚੱਲਣ ਲੱਗ ਪਿਆ। ਭਾਈ ਮਰਦਾਨਾ ਬੜੀ ਉਹਨਾਂ ਨੇ ਸੁੰਦਰ ਇੱਕ ਸਵਾਲ ਕੀਤਾ, ਕਹਿਣ ਲੱਗੇ, ਮਹਾਰਾਜ ਮੈਂ ਬਹੁਤ ਹੈਰਾਨ ਹੋਇਆ, ਇੱਕ ਬੰਦਾ ਪਿੱਛੋਂ ਚੁੱਕ ਕੇ ਲੈ ਆਏ ਨੇ ਪਲੰਗ ਤੇ ਜਿਹੜੇ ਚੁੱਕ ਕੇ ਲਿਆ ਰਹੇ ਨੇ, ਗਰਮੀ ਤੇ ਉਹਨਾਂ ਨੂੰ ਲੱਗੀ ਹੈ, ਪੱਖੇ ਦੀ ਲੋੜ ਤਾਂ ਉਹਨਾਂ ਨੂੰ ਹੈ, ਪਰ ਜਿਹੜੇ ਚੁੱਕ ਕੇ ਲਿਆਏ ਉਹ ਆ ਕੇ ਰੱਖ ਕੇ ਫਿਰ ਉਹਨੂੰ ਉੱਤੇ ਬੈਠੇ ਹੋਏ ਨੂੰ ਪੱਖਾ ਚੱਲਣ ਲੱਗ ਪਏ। ਇਹ ਕੀ ਗੱਲ ਹੈ, ਕਿਉਂ ਕਾਰਨ ਹੈ? ਗੁਰੂ ਸਾਹਿਬ ਕਹਿੰਦੇ ਨੇ, ਮਰਦਾਨਿਆਂ ਉਹ ਥੱਕਿਆ ਹੋਇਆ ਬਹੁਤ ਜ਼ਿਆਦਾ। ਮਹਾਰਾਜ ਥੱਕਿਆ ਉਹ ਕਿਵੇਂ? ਉਹ ਤੇ ਬੈਠਾ ਹੋਇਆ ਥੱਕੇ ਤੇ ਜਿਹੜੇ ਚੁੱਕ ਕੇ ਲਿਆਏ ਨੇ। ਕਹਿੰਦੇ ਨਹੀਂ, ਇਹ ਵੇਖਣ ਵਿੱਚ ਫਰਕ ਲੱਗਦਾ ਹੈ, ਇਹ ਨਹੀਂ ਥੱਕੇ, ਇਹਨਾਂ ਦੀ ਤੇ ਕਸਰਤ ਹੋ ਗਈ, ਇਹਨਾਂ ਦਾ ਤੇ ਸਰੀਰ ਤਕੜਾ ਹੋ ਗਿਆ, ਥੱਕਿਆ ਤੇ ਹੋਇਆ, ਜਿਹੜਾ ਬੈਠਾ ਹੋਇਆ ਉਹਨੂੰ ਥੱਲੇ ਲਾ ਕੇ ਵੇਖੋ, ਤੁਰਿਆ ਨਹੀਂ ਜਾਏਗਾ ਉਹਦੇ ਤੋਂ, ਉਹ ਥਕਾਵਟ ਵਿੱਚ ਹੈ, ਉਹ ਥੱਕਿਆ ਹੋਇਆ, ਇਸ ਕਰਕੇ ਉਹਨੂੰ ਤਾਂ ਪੱਖਾ ਚੱਲ ਰਹੇ ਨੇ, ਉਹ ਆਪ ਨਹੀਂ ਚੱਲਣ ਜੋਗਾ। ਇਸ ਤਰ੍ਹਾਂ ਦਾ ਵਰਤਾਰਾ ਤ੍ਰਿਸ਼ਨਾ ਦਾ ਹੈ, ਔਰ ਇਹ ਸਭ ਤੋਂ ਵੱਡਾ ਰੋਗ ਗੁਰੂ ਅਮਰਦਾਸ ਜੀ ਨੇ ਕਿਹਾ, ਮਨੁੱਖ ਅੰਦਰੋਂ ਮੈਲਾ ਰਹਿੰਦਾ, ਬਾਹਰੋਂ ਨਿਰਮਲ ਹੋ ਜਾਂਦਾ, ਆਪਣੇ ਸੁੰਦਰ ਜਨਮ ਨੂੰ ਇੱਥੇ ਜੂਏ ਵਿੱਚ ਹਾਰ ਜਾਂਦਾ। ਕਿਸੇ ਪੁੱਛਿਆ, ਮਹਾਰਾਜ ਕਿਉਂ? ਕਹਿਣ ਲੱਗੇ, ਕਿਉਂਕਿ ਇਸ ਨੂੰ ਤ੍ਰਿਸ਼ਨਾ ਦਾ ਬਹੁਤ ਵੱਡਾ ਰੋਗ ਲੱਗਾ ਹੋਇਆ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਸਿੱਖ ਫਿਰ ਸਵਾਲ ਕਰਦਾ ਤੇ ਪੁੱਛਦਾ, ਮਹਾਰਾਜ ਤ੍ਰਿਸ਼ਨਾ ਦਾ ਰੋਗ ਕਿਉਂ ਲੱਗਾ? ਸਾਰੀ ਬਾਣੀ ਇਸ ਤਰ੍ਹਾਂ ਹੈ ਨਾ, ਤਰਤੀਬ ਵਾਰ ਤੁਸੀਂ ਕਦੀ ਪੜੋਗੇ, ਬਾਣੀ ਦੇ ਵਿੱਚ ਜਵਾਬ ਨੇ ਸਾਰੇ, ਸਵਾਲ ਸਿੱਖ ਨੇ ਲੱਭਣਾ ਵੀ ਕਿਹੜੇ ਸਵਾਲ ਦੇ ਜਵਾਬ ਵਿੱਚ ਬਾਣੀ ਉਚਾਰੀ ਗਈ ਹੈ। ਹੁਣ ਤੁਸੀਂ ਇਸ ਪੌੜੀ ਦੀ ਕਦੀ ਤਰਤੀਬ ਬਣਾ ਕੇ ਵੇਖਣਾ ਜਾ, ਇਹ ਤਰਤੀਬ ਚੱਲੀ ਆਉਂਦੀ ਹੈ ਵੀ ਸੰਸਾਰ ਅੰਦਰੋਂ ਮੈਲਾ ਤੇ ਬਾਹਰੋਂ ਸਫੈਦ ਹੈ, ਇਹਨੇ ਆਪਣਾ ਸੁੰਦਰ ਜਨਮ ਜੂਏ ਵਿੱਚ ਹਾਰ ਦਿੱਤਾ ਹੈ। ਇਹ ਇੱਕ ਵਿਚਾਰ ਹੈ ਨਿਊਟਲ ਖੁੱਲ੍ਹਾ। ਇਹਦੇ ਵਿੱਚੋਂ ਇੱਕ ਸਵਾਲ ਪੈਦਾ ਹੋਇਆ ਵੀ ਇਸ ਤਰ੍ਹਾਂ ਕਿਉਂ ਹੈ ਮੈਲਾ, ਅੰਦਰੋਂ ਤੇ ਬਾਹਰੋਂ ਨਿਰਮਲ ਹੈ, ਤੇ ਇਹਨੇ ਜਨਮ ਕਿਉਂ ਗਵਾਇਆ? ਤੇ ਜਵਾਬ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ, ਇਹਨੂੰ ਬਹੁਤ ਵੱਡਾ ਇੱਕ ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ। ਇਹ ਜਵਾਬ ਵਾਲੀ ਪੰਕਤੀ ਅੱਧੀ ਹੈ। ਫਿਰ ਸਵਾਲ ਹੋਰ ਆ ਗਿਆ ਵੀ ਤ੍ਰਿਸ਼ਨਾ ਕਿਉਂ ਲੱਗਦੀ ਹੈ? ਫਿਰ ਗੁਰੂ ਗ੍ਰੰਥ ਸਾਹਿਬ ਜਵਾਬ ਦਿੰਦੇ ਨੇ, ਕਹਿੰਦੇ ਮਰਨ ਮਨੋ ਵਿਸਾਰਿਆ। ਤ੍ਰਿਸ਼ਨਾ ਤਾਂ ਲੱਗਦੀ ਜਦੋਂ ਬੰਦਾ ਮੌਤ ਨੂੰ ਭੁੱਲ ਜਾਏ, ਮਰਨ ਨੂੰ ਯਾਦ ਨਾ ਕਰੇ। ਇਸ ਲਈ ਸਭ ਤੋਂ ਵੱਡੀ ਸਿਆਣਿਆਂ ਨੇ ਗਿਣਿਆ, ਉਹ ਕਹਿੰਦੇ ਨੇ ਸਭ ਤੋਂ ਵੱਡਾ ਰੋਗ ਜੀਵਨ ਦਾ ਹਉਮੈ ਹੈ ਤੇ ਤ੍ਰਿਸ਼ਨਾ ਹੈ, ਤੇ ਸਭ ਤੋਂ ਵੱਡੀ ਦਵਾਈ ਇਹਦੀ ਮੌਤ ਦੀ ਯਾਦ ਹੈ, ਹੋਰ ਕੁਝ ਵੀ ਨਹੀਂ ਹੈ। ਜਿੰਨੀ ਮੌਤ ਦੀ ਯਾਦ ਗਹਿਰੀ ਹੋ ਜਾਏਗੀ, ਉਹਨਾਂ ਮਨੁੱਖ ਸੰਸਾਰ ਤੋਂ ਉੱਚਾ ਉੱਠ ਜਾਏਗਾ। ਜਿੰਨੀ ਮੌਤ ਭੁੱਲੇਗੀ, ਉਹਨਾਂ ਸੰਸਾਰ ਵਿੱਚ ਡੂੰਘਾ ਚਲਾ ਜਾਏਗਾ, ਡੁੱਬਦਾ ਜਾਏਗਾ। ਹੋਰ ਕੋਈ ਦਵਾਈ ਹੈ ਹੀ ਨਹੀਂ, ਕੋਈ ਰਾਹ ਨਹੀਂ ਜਿਹੜਾ ਇਹਨੂੰ ਉਬਾਰ ਸਕੇ। ਤਾਂ ਉਹ ਦਵਾਈ ਕਿਹੜੀ? ਗੁਰੂ ਅਮਰਦਾਸ ਕਹਿੰਦੇ ਨੇ ਦਵਾਈ ਖਾਣੀ ਛੱਡ ਦਿੱਤੀ, ਉਹ ਕਹਿੰਦੇ ਮਰਨ ਮਨੋਂ ਵਿਸਾਰਿਆ। ਇਹ ਇੱਕ ਅਭਿਆਸ ਹੈ, ਸਿੱਖ ਵੀ ਕਰ ਸਕਦਾ 5 ਮਿੰਟ ਰੋਜ਼। ਹੈ ਥੋੜ੍ਹਾ ਜਿਹਾ ਔਖਾ, ਥੋੜ੍ਹਾ ਜਿਹਾ ਡਰਾਉਣਾ ਹੈ, ਥੋੜ੍ਹਾ ਜਿਹਾ ਖਤਰਨਾਕ ਹੈ ਕਿ ਮੌਤ ਦਾ ਚਿੰਤਨ ਕਰਨਾ ਕਿ ਇੱਕ ਦਿਨ ਇੱਥੋਂ ਚਲੇ ਜਾਣਾ ਹੈ। ਜਾਂ ਕਈ ਤਾਂ ਇਹ ਵੀ ਕਰਦੇ, ਮੈਂ ਚਲਾ ਗਿਆ ਹਾਂ, ਪੂਰਾ ਨਕਸ਼ਾ ਵੇਖਦੇ ਨੇ ਆਪਣੀ ਮੌਤ ਦਾ ਸੰਪੂਰਨ। ਤਾਂ ਉਸ ਨਕਸ਼ੇ ਦੇ ਵਿੱਚ ਇੱਕ ਵਾਰੀ ਸਰੀਰ ਦੇ ਵਿੱਚ ਜਿਹੜੀ ਚੇਤਨਾ ਸਾਰੀ ਕੰਬ ਜਾਂਦੀ ਹੈ, ਅੰਦਰ ਇੱਕ ਵਾਰੀ ਉਥਲ ਪੁਥਲ ਹੋ ਜਾਂਦੀ, ਆਪਣਾ ਬਣਾਇਆ ਗਿਆਨ ਝੰਜੋੜਿਆ ਜਾਂਦਾ ਵੀ ਇਹ ਸੱਚਾਈ ਤਾਂ ਇਹ ਹੈ ਜਿਹੜੀ ਹੁਣ ਮੈਂ ਦੇਖ ਰਿਹਾ ਸੁਪਨਾ ਬਣਾ ਕੇ, ਪਰ ਤੂੰ ਕਿੱਧਰ ਜੁੜਿਆ? ਇਹਦੇ ਨਾਲ ਅੰਦਰਲੇ ਵਿਕਾਰਾਂ ਦੀ ਜਿਹੜੀ ਵਿਵਸਥਾ ਬਣੀ ਹੋਈ ਹੈ ਹਉਮੈ ਦੀ, ਜਿਹੜੀ ਕਦੀ ਨਹੀਂ ਹਿੱਲਦੀ ਕਿਸੇ ਜਪ ਤਪ ਨਾਲ, ਕਦੀ ਨਹੀਂ ਟੁੱਟਦੀ। ਜਿਉਂ ਹੀ ਮੌਤ ਦਾ ਇਹ 5-7 ਮਿੰਟ 10 ਮਿੰਟ ਦਾ ਕੋਈ ਅਭਿਆਸ ਕਰਦਾ, ਅੱਖ ਬੰਦ ਕਰਕੇ ਵੇਖ ਲੈਂਦਾ ਆਪਣੀ ਚਿਖਾ ਨੂੰ, ਵੇਖ ਲੈਂਦਾ ਉਹਨਾਂ ਉੱਠਦੀਆਂ ਹੋਈਆਂ ਲਾਟਾਂ ਨੂੰ, ਵੇਖ ਲੈਂਦਾ ਆਪਣੇ ਸੰਬੰਧੀਆਂ ਨੂੰ ਜੋ ਉਹਦੇ ਫੁੱਲ ਚੁਗ ਰਹੇ ਨੇ, ਤਾਂ ਅੰਦਰਲੇ ਹੰਕਾਰ ਦੀ ਚੇਤਨਾ ਉਥਲ ਪੁਥਲ ਹੋ ਜਾਂਦੀ, ਹਿੱਲ ਜਾਂਦੀ ਹੈ। ਫਿਰ ਸੌਖਾ ਹੈ ਉਹਨੂੰ ਜਪ ਕੇ ਸਾਫ ਕਰਨਾ, ਫਿਰ ਉਹਨੂੰ ਜਪ ਕੇ ਸਾਫ ਕੀਤਾ ਜਾ ਸਕਦਾ ਹੈ, ਸਮਾਪਤ ਕੀਤਾ ਜਾ ਸਕਦਾ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਦੇ ਤੋਂ ਬਿਨਾਂ ਹੋਰ ਰਾਹ ਨਹੀਂ ਹੈ। ਮਰਨ ਮਨੋਂ ਵਿਸਾਰਿਆ, ਤੇ ਮਰਨ ਮਨੋਂ ਕਿਉਂ ਵਿਸਾਰਿਆ? ਮੈਂ ਜਿਹੜੀ ਗੱਲ ਕਰ ਰਿਹਾ ਸੀ ਤਰਤੀਬ ਬਾਰੇ ਸਾਰੀ ਬਾਣੀ, ਉਹਦਾ ਫਿਰ ਅੱਗੇ ਜਵਾਬ ਦਿੱਤਾ, ਕਹਿੰਦੇ ਵੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾਹੀ। ਵੇਦਾਂ ਦਾ ਅਰਥ ਕੀ? ਚਾਰ ਵੇਦ ਨਹੀਂ, ਵੇਦ ਦਾ ਅਰਥ ਹੈ ਰੱਬ ਦੇ ਪਿਆਰਿਆਂ ਦੇ ਮੁਖਾਰ ਬਿੰਦ ਤੋਂ ਨਿਕਲੇ ਹੋਏ ਸ਼ਬਦ, ਜਿਹਦੇ ਵਿੱਚ ਗੁਰਬਾਣੀ ਵੀ ਆਉਂਦੀ ਹੈ। ਸਭ ਨਾਦ ਵੇਦ ਗੁਰਬਾਣੀ। ਵੇਦ ਸ਼ਬਦ ਬਣਿਆ ਵੈਦ ਤੋਂ, ਵੈਦ ਦਾ ਅਰਥ ਹੈ ਹਕੀਮ, ਹਕੀਮ ਦਾ ਅਰਥ ਹੈ ਜਿਹਦੇ ਕੋਲ ਹਿਕਮਤ ਹੈ, ਹਿਕਮਤ ਦਾ ਅਰਥ ਹੈ ਗਿਆਨ। ਇਹ ਕਿੱਥੇ ਚਲਾ ਗਿਆ ਸ਼ਬਦ ਪਿੱਛੇ? ਸ਼ਬਦਾਂ ਦੇ ਵਿੱਚੋਂ ਸ਼ਬਦ ਨਿਕਲੇ ਨੇ, ਭਾਸ਼ਾ ਕੋਸ਼ ਹੈ, ਉਹਦਾ ਅਰਥ ਹੈ ਗਿਆਨ। ਕਹਿੰਦੇ ਜਿਹੜੇ ਇਹਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਨਾਮ ਬਾਰੇ ਲਿਖਿਆ ਹੋਇਆ ਨਾ, ਪਰਮਾਰਥ ਬਾਰੇ, ਸੋ ਸੁਣੈ ਨਾਹੀ, ਉਹਨੂੰ ਨਹੀਂ ਸੁਣਦਾ। ਇਹ ਸੱਚਾਈ ਜੇ ਬਿਲਕੁਲ, ਇਹ ਸੱਚਾਈ ਜੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਾਮ ਦੀ ਕਰੋ ਕਥਾ, ਸਰੋਤੇ ਬੜੇ ਘੱਟ ਹੋਣਗੇ, ਤੇ ਗੁਰੂ ਕਿਰਪਾ ਕਰੇ ਭਾਗਾਂ ਨਾਲ ਕੋਈ ਸੁਣ ਲੈ ਨਾਮ ਦੀ ਸੁਰਤ ਦੀ ਸ਼ਬਦ ਦੀ ਗੱਲ। ਜਦੋਂ ਇਹੋ ਜਿਹੀ ਗੱਲ ਚੱਲਦੀ ਹੈ ਨਾ, ਤੇ ਸਾਡੇ ਖਾਲਸੇ ਹੋਰੀ ਕਹਿੰਦੇ ਨੇ ਵੀ ਛੱਡੋ ਪਰਾਂ, ਤੇ ਫਿਲਾਸਫੀ ਹੈ ਜਿਹੜੀ ਗੁਰੂ ਦੀ ਮਤ ਹੈ ਉਹਨੂੰ ਫਿਲਾਸਫੀ ਕਹਿ ਦਿੱਤਾ, ਕਿਉਂਕਿ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਨਾਮ ਵੀ ਲਿਖਿਆ ਹੁੰਦਾ ਹੈ, ਸਮਾਜਵਾਦ ਵੀ ਲਿਖਿਆ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਪਰਿਵਾਰਵਾਦ ਵੀ ਲਿਖਿਆ ਹੁੰਦਾ, ਹੋਰ ਵੀ ਬਹੁਤ ਸਾਰੀਆਂ ਗੱਲਾਂ ਲਿਖੀਆਂ ਹੁੰਦੀਆਂ ਨੇ, ਤੇ ਜਿਹੜੇ ਆਮ ਪਿੱਛੇ ਲੱਗਣ ਵਾਲੇ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਮੰਨਣ ਵਾਲੇ ਨੇ ਉਹ ਵਿੱਚੋਂ ਪਰਿਵਾਰਵਾਦ ਲੱਭ ਲੈਂਦੇ ਨੇ, ਵਿੱਚੋਂ ਸਮਾਜਵਾਦ ਲੱਭ ਲੈਂਦੇ ਨੇ। ਹੁਣੇ ਤੁਸੀਂ ਸ਼ਬਦ ਕੱਢੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰਿਥੀ ਚੰਦ ਨੇ ਇੰਨੀ ਵਾਰੀ ਉਹਨਾਂ 'ਤੇ ਹਮਲਾ ਕੀਤਾ। ਚਲੋ ਚੰਗੀ ਗੱਲ ਹੈ ਵੀ ਉਹ ਬੜੀ ਸੁਣਾਉਣੀ ਚਾਹੀਦੀ ਕਿਸੇ ਵਕਤ 'ਤੇ, ਜਾਂ ਮਾਤਾ ਸੁਲੱਖਣੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ 7 ਪੁੱਤਰ ਦੇ ਦਿੱਤੇ, ਜਾਂ ਹੋਰ ਕੋਈ ਗੱਲ ਸੁਣਾਓ ਸਾਨੂੰ ਬੜੀ ਫਿੱਟ ਆਵੇਗੀ, ਅਤੇ ਸਾਡੇ ਫਿਰ ਸੁਣਾਉਣ ਵਾਲੇ ਵੀ ਉਸੇ ਤਰ੍ਹਾਂ ਹੀ ਬਿਲਕੁਲ ਮੂੰਹ ਬਣਾ ਕੇ ਸੁਣਾਉਂਦੇ ਨੇ। ਉਹਨਾਂ ਨੂੰ ਪਤਾ ਹੈ ਵੀ ਇਸ ਭੀੜ ਨੇ ਕਿਵੇਂ ਸਾਡੇ ਪਿੱਛੇ ਤੁਰਨਾ। ਨਾਮ ਦੀ ਗੱਲ ਇੰਨੀ ਲੰਮੀ ਲਿਖੀ ਹੈ, ਉਹ ਨਹੀਂ ਅਸੀਂ ਕਰਾਂਗੇ, ਪਰ ਜਿੱਥੇ ਕਰਕੇ ਆ ਭੈਣਾਂ ਤਾਂ ਚਾਚੀਆਂ ਤਾਈਆਂ ਦੀ ਗੱਲ ਚੱਲੇਗੀ ਨਾ, ਸਾਰਾ ਜ਼ੋਰ ਇਹਦੇ ਉੱਤੇ ਲਾ ਦਿਆਂਗੇ, ਕਿਉਂਕਿ ਸਾਡੀ ਬਹੁ ਗਿਣਤੀ ਦਿਮਾਗ ਸਾਡਾ ਇੱਥੇ ਰੁਕਿਆ ਉੱਠਿਆ ਤਾਂ ਹੈ ਹੀ ਨਹੀਂ। ਗੁਰੂ ਅਮਰਦਾਸ ਜੀ ਕਹਿ ਰਹੇ ਨੇ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ, ਉਹਨੂੰ ਨਹੀਂ ਇਹ ਸੁਣਦਾ ਨਾਮ ਨੂੰ, ਕਹਿੰਦਾ ਹੋਰ ਸੁਣਾਓ ਕੁਝ ਹੋਰ ਕੱਢੋ ਵਿੱਚੋਂ ਜੋ ਕੁਝ ਸਾਡੀ ਪਸੰਦ ਦਾ, ਉਹਨੂੰ ਨਹੀਂ ਸੁਣਦਾ। ਇਸ ਕਰਕੇ ਇਹਦੇ ਵਿੱਚ ਮੌਤ ਦੀ ਯਾਦ ਨਹੀਂ ਆਉਂਦੀ। ਨਾਮ ਦਾ ਅਰਥ ਕੀ ਹੈ? ਮੌਤ। ਨਾਮ ਦਾ ਤੁਸੀਂ ਜਦੋਂ ਅਖੀਰ ਤੇ ਜਾਓਗੇ, ਧਰਮ ਦਾ ਅਰਥ ਨਾਮ ਦਾ ਅਰਥ ਹੀ ਮੌਤ ਹੈ, ਖਿਆਲ ਰੱਖਣਾ। ਹੁਣ ਜੇ ਮੈਂ ਇੱਥੇ ਸਾਰੇ ਅਰਥ ਕਰ ਦਿੱਤੇ ਤੇ ਜਿਹੜੇ ਆਪਾਂ 4 ਜੁੜੇ ਆ ਉਹਨਾਂ ਵਿੱਚੋਂ ਵੀ ਅੱਧੇ ਢਿੱਲੇ ਪੈ ਜਾਂਗੇ, ਖਿਸਕ ਜਾਂਗੇ। ਧਰਮ ਦੀ ਪੂਰੀ ਵਿਆਖਿਆ ਉਹ ਸਾਨੂੰ ਮਾਫਕ ਹੀ ਨਹੀਂ ਹੈ, ਕਿਉਂਕਿ ਅਸੀਂ ਕਹਿੰਦੇ ਹਾਂ ਵੀ ਜੀਵਨ ਦੀਆਂ ਵਾਸ਼ਨਾਵਾਂ ਵਧਾਉਣੀਆਂ ਨੇ ਅਸੀਂ ਤੇ ਧਰਮ ਦਾ ਅਰਥ ਹੈ ਵਾਸ਼ਨਾਵਾਂ ਨੂੰ ਘੱਟ ਕਰਨਾ ਤੇ ਕੰਮ ਕਰਨਾ ਸੰਸਾਰ ਵਿੱਚ, ਇੱਥੇ ਖਿਆਲ ਰੱਖਣਾ। ਕੋਈ ਇਸ ਤਰ੍ਹਾਂ ਦਾ ਨਕਾਰਾਪਣ ਨਹੀਂ ਦਿੱਤਾ ਗੁਰੂ ਸਾਹਿਬ, ਉਹ ਕਹਿੰਦੇ ਤਿਸ਼ਨਾ ਘੱਟ ਤੇ ਕੰਮ ਜ਼ਿਆਦਾ, ਕਰ ਬਾਜ਼ਾਰ ਵਿੱਚ ਕਰ, ਜ਼ਮੀਨ ਵਿੱਚ ਕੰਮ, ਕੋਈ ਗੱਲ ਨਹੀਂ ਵਪਾਰ ਵੀ ਕਰ ਸਕਣ, ਕੰਮ ਜ਼ਿਆਦਾ ਕਰ ਤ੍ਰਿਸ਼ਨਾ ਨੂੰ ਘਟਾ। ਮਨੁੱਖ ਦਾ ਮਤਲਬ ਇਹ ਕੰਮ ਘੱਟ ਕਰਨਾ, ਤ੍ਰਿਸ਼ਨਾ ਨੂੰ ਜ਼ਿਆਦਾ ਵਧਾਉਣਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਵੇਦਾਂ ਮਹਿ ਨਾਮ ਉੱਤਮ, ਜਿੰਨੇ ਵੀ ਧਾਰਮਿਕ ਉਪਦੇਸ਼ ਨੇ ਉਹਨਾਂ ਵਿੱਚ ਨਾਮ ਸਭ ਤੋਂ ਉੱਤਮ ਹੈ। ਸੋ ਸੁਣੈ ਨਾਹੀ, ਜਦੋਂ ਨਾਮ ਦੀ ਗੱਲ ਚੱਲਦੀ ਹੈ ਤੇ ਕਹਿੰਦੇ ਪਤਾ ਨਹੀਂ ਇਹ ਕਿਹੜਾ ਵੇਦ ਵਿਆਸ ਚੱਲ ਰਿਹਾ, ਛੱਡੋ ਪਰੇ ਸੁਣਦਾ ਨਹੀਂ। ਫਿਰ ਕਹਿੰਦੇ ਫਿਰ ਹੈ ਜਿਉ ਬੇਤਾਲਿਆ, ਬੇਤਾਲਾ ਇੱਕ ਭੂਤ ਪ੍ਰੇਤਾਂ ਦੀ ਕਿਸਮ ਮੰਨੀ ਗਈ ਹੈ, ਜਿਵੇਂ ਬੰਦੇ ਕਈ ਤਰ੍ਹਾਂ ਦੇ ਨਾ, ਉਹ ਵੀ ਦੁਨੀਆ ਕਈ ਤਰ੍ਹਾਂ ਦੀ, ਉਹਨਾਂ ਦੀ ਇੱਕ ਕਿਸਮ ਹੈ ਬੇਤਾਲਾ। ਬੇਤਾਲੇ ਦਾ ਅਰਥ ਹੈ ਬੇਚੈਨ ਰਹਿਣਾ। ਗੁਰੂ ਨਾ ਕਰੇ ਜਿੱਥੇ ਕਿਤੇ ਗੱਲ ਵਾਪਰ ਜਾ ਉੱਥੇ ਬੇਚੈਨੀ ਬਹੁਤ ਰਹਿੰਦੀ, ਬੇਚੈਨੀ, ਚੈਨ ਨਹੀਂ ਆਉਂਦਾ, ਟਿਕਦਾ ਨਹੀਂ ਮਨੁੱਖ, ਤੁਰਿਆ ਫਿਰਦਾ ਕਦੀ ਅੰਜ ਨੂੰ ਭਟਕਦਾ ਰਹਿੰਦਾ। ਉਹਦਾ ਕਾਰਨ ਹੈ ਬੇਤਾਲਾ। ਬੇਤਾਲੇ ਦਾ ਅਰਥ ਹੈ ਜਿਹਦਾ ਜੀਵਨ ਤਾਲ ਵਿੱਚ ਨਹੀਂ। ਇਸ ਲਈ ਕਹਿੰਦੇ ਫਿਰ ਹੈ ਜਿਉ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਸੱਚ ਨੂੰ ਛੱਡ ਦਿੱਤਾ, ਸੱਚੇ ਨਾਮ ਨੂੰ ਤਿਆਗ ਦਿੱਤਾ ਹੈ, ਕਹਿੰਦੇ ਕੂੜੇ ਲਾਗੇ। ਕੂੜੇ ਦਾ ਅਰਥ ਕੀ ਕਰਾਂਗੇ? ਆ ਤੁਸੀਂ ਘਰ ਰੋਜ਼ ਮਾਂਜਾ ਫੇਰਦੇ ਹੋ, ਬੁਹਾਰੀ ਦਿੰਦੇ ਹੋ, ਝਾੜੂ ਫੇਰਦੇ ਹੋ, ਤੇ ਸਵੇਰੇ ਜਦੋਂ ਝਾੜੂ ਫੇਰਿਆ ਜਾਂਦਾ ਘਰ ਵਿੱਚੋਂ ਕੀ ਨਿਕਲਦਾ ਹੈ? ਉਹਨੂੰ ਕੀ ਕਹਿੰਦੇ? ਕੂੜਾ। ਕੂੜਾ ਨਿਕਲਦਾ ਹੈ, ਕਹਿੰਦੇ ਕੂੜਾ ਹੈ ਮਨ ਵਿੱਚ, ਉਹਨੂੰ ਮਾਂਜਾ ਨਹੀਂ ਮਾਰਦਾ, ਸਗੋਂ ਕੂੜਾ ਸਾਂਭ ਕੇ ਆਪਣੇ ਥੱਲੇ ਰੱਖ ਕੇ ਬਹਿ ਜਾਂਦਾ, ਕੂੜਾ ਕੋਲ ਰੱਖਦਾ, ਝੂਠ ਨੂੰ, ਫਰੇਬ ਨੂੰ, ਠੱਗੀ ਨੂੰ ਕੋਲ ਰੱਖਦਾ। ਕੂੜੇ ਲਾਗੇ ਤਿੰਨੀ ਜਨਮ ਜੂਵੇ ਹਾਰਿਆ, ਉਹਨਾਂ ਨੇ ਆਪਣਾ ਜਨਮ ਜੂਏ ਵਿੱਚ ਹਾਰ ਦਿੱਤਾ, ਖਤਮ ਕਰ ਦਿੱਤਾ। ਸੋ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ 3 ਪੌੜੀਆਂ ਦੀ ਵਿਆਖਿਆ ਹੋਣੀ।